हिरियर मंदिर को बौर कारीगर न लगाए, कर्त उसारन को भले क्यों दिश दर रखवाए।
वाहिगुरु जी का खालसा, वाहिगुरु जी की फतेह। धन धन गुरुदेव जी संहर जपे, गुर कृपाल जपे ता अवगुण सब छपे। परम सत्कार योग सन्मान योग गुरु का खास रूप, गुरु खालसा साध संगत, बड़भागे हो दीन दुनिया दे मालक चवर छतर तखत दे मालक, धन धन श्री गुरु ग्रंथ साहिब जी महाराज गुरुदेव जी दे पवित्र चरणां च पिछले पैरां दे सजे दवानां च हाजरियां भर के नेता प्रति सतगुरु जी का पवित्र इतिहास, पंजवे पातशाह शहीदां दे सरताज, बाणी दे रचनहार, शांति दे महा मुजस्मे, धन धन श्री गुरु अर्जन देव साहब जी महाराज जी की पावन जीवन कथा, बहुत ही अदब सत्कार श्रद्धा नाल आप जी सरवण कर रहे। सतगुरु जी श्री अमृतसर सरोवर की सेवा करवा रहे ने। सरोवर अंदर अकाल पुरख के चरणा च अरदास करवाई बाबा बुढ़ा साहब जी पासों, और जगत गुरु श्री गुरु अर्जन देव साहब जी महाराज जी ने अपने हथी सचखंड श्री हरिमंदर साहब की नींह रखी। कारीगरां नूं, मिस्त्रियां नूं, मजदूरां नूं, सब नूं समझा दिता है कि दरबार साहब किस तरह का बनना चाहिए है। चार दरवाजे होण, थले स्वर्ग द्वारियां ओ किवें दियां होण, पुल दी रचना, फिर दरबार साहब दे आले दुआले छोटी परिक्रमा, हर की पौड़ी, कली कली गल धन गुरु अर्जन साहब जी महाराज जी ने कारीगरां नूं समझाई। कुछ समय विच श्री हरिमंदर साहब की जिहड़ी कुर्सी है जल तो उपर रख के वह बना दिती गई। सिख बड़े प्यार नाल सेवा कर रहे ने, कोई चूना पीस रहा, कोई चूना लिया रहा है, कोई इटा लिया रहा है। उधर बरसातां दे दिन आ गए, मीह वरसना शुरू होया, ते सतगुरु जी का पावन सरोवर जो सतगुरां बनाया वो मीह दे जल नाल भर के लबालब हो गया। बहुत सारे सिखां ने, संगतां ने आके दूरों दरेडियों श्री अमृतसर सरोवर दे निर्मल पवित्र जल च इशनान कीता। देवनेत कुछ दिनां च जिहड़ा पानी सी सरोवर दा वह जमीन ने सोख लिया, क्योंकि थलों कुछ जमीन रेतली निकली। सिखां ने सतगुरां नूं बेनती कीती, महाराज जी आम करके कई तालाबां विच बड़ा वड्डा दोष हुंदा है कि जिन्हां तालाबां दे थले मिट्टी इहो जी हुंदी उहदे विच पाणी नहीं टिकदा। महाराज आपां इत्थे इन्नी मेहनत कीती है, इस सरोवर दे अंदर भी एक प्रकार की यह कमी आ गई है कि थले मिट्टी रेतली है ते पानी सुखिया जा रहा है। सतगुरां आख्या इहदा बंदोबस्त भी है, सरोवर नूं संतोख चाहीदा, ਤੇ ਇਹ ਸੰਤੋਖ ਤੁਸੀਂ ਸੰਤੋਖ ਸਰ ਸਰੋਵਰ ਦੀ ਮਿੱਟੀ ਪੁੱਟ ਕੇ ਲਿਆ ਕੇ ਇੱਥੇ ਪਾਓ। ਸੰਤੋਖ ਸਰ ਸਰੋਵਰ ਦੀ ਮਿੱਟੀ ਲਿਆ ਕੇ ਜਦੋਂ ਸਰੋਵਰ ਦੇ ਵਿੱਚ ਸਾਰੇ ਪਾਸੇ ਵਿਛਾਓਗੇ, ਮੁੜ ਕੇ ਪਾਣੀ ਜਿਹੜਾ ਹੈ ਉਹ ਧਰਤੀ ਵਿੱਚ ਨਹੀਂ ਜਾਏਗਾ, ਪਾਣੀ ਟਿਕ ਜਾਏਗਾ। ਸਤਿਗੁਰਾਂ ਦੇ ਬਚਨ ਮੰਨ ਕੇ ਸਿੱਖ ਮਿੱਟੀ ਸੰਤੋਖ ਸਰ ਚੋਂ ਪੁੱਟ ਕੇ ਲਿਆਏ, ਸਾਰੇ ਸਰੋਵਰ ਦੇ ਵਿੱਚ ਮਿੱਟੀ ਖੰਡਾ ਦਿੱਤੀ, ਮੁੜ ਕੇ ਮੀਂਹ ਪਿਆ, ਪਾਣੀ ਸਾਰਾ ਸਰੋਵਰ ਵਿੱਚ ਟਿਕ ਗਿਆ। ਮੁੜ ਕੇ ਪਾਣੀ ਜਿਹੜਾ ਹੈ ਉਹ ਸਰੋਵਰ ਵਿੱਚ ਜਜ਼ਬ ਨਹੀਂ ਹੋਇਆ, ਸਰੋਵਰ ਵਿੱਚ ਟਿਕ ਗਿਆ। ਇਸ ਪ੍ਰਕਾਰ ਨਾਲ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ ਕਰਾ ਰਹੇ ਨੇ। ਆਓ ਗੁਰੂ ਚਰਨਾਂ ਦਾ ਧਿਆਨ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਜਿਨ੍ਹਾਂ ਬਾਬਤ ਭੱਟ ਕਹਿੰਦੇ ਹਨ, ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਧੰਨ ਗੁਰੂ ਅਰਜਨ ਦੇਵ ਸਾਹਿਬ ਦਾ ਜਿਨ੍ਹਾਂ ਨੇ ਨਾਮ ਜਪਿਆ ਹੈ ਉਹ ਗਰਭ ਜੋਨੀਆਂ ਦੇ ਵਿੱਚ ਨਹੀਂ ਆਉਂਦੇ, ਜਨਮ ਮਰਨ ਦੇ ਚੱਕਰਾਂ ਵਿੱਚ ਨਹੀਂ ਆਉਂਦੇ, ਉਨ੍ਹਾਂ ਦਾ ਜਨਮ ਮਰਨ ਗੁਰੂ ਅਰਜਨ ਸਾਹਿਬ ਜੀ ਕੱਟ ਦਿੰਦੇ ਹਨ। ਐਸੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਰੂਪ ਦਾ ਧਿਆਨ ਹਿਰਦੇ ਚ ਧਾਰਨ ਕਰੀਏ, ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਹਾਜ਼ਰੀ ਲਵਾਈਏ ਔਰ ਆਖੀਏ ਜੀ ਸਤਨਾਮ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ ਦੁਆਰਾ ਸ੍ਰੀ ਹਰਿਮੰਦਰ ਕੋ ਬੋਰ ਕਾਰੀ ਕਰਨ ਲਗਾਏ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਚੜਵਾਈ ਕਰਨ ਵਾਸਤੇ ਬਹੁਤ ਸਾਰੇ ਕਾਰੀਗਰ ਲੱਗੇ ਹੋਏ ਨੇ, ਸੇਵਾਦਾਰ ਲੱਗੇ ਹੋਏ ਨੇ, ਮਜ਼ਦੂਰ ਲੱਗੇ ਹੋਏ ਨੇ, ਬਹੁਤ ਸਾਰੇ ਕਾਰੀਗਰ ਜਿਵੇਂ ਸਤਿਗੁਰੂ ਜੀ ਨੇ ਦੱਸਿਆ ਹੈ, ਸਤਿਗੁਰਾਂ ਦੇ ਦੱਸਣ ਮੁਤਾਬਕ, ਸਤਿਗੁਰਾਂ ਦੇ ਦੱਸਣ ਅਨੁਸਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਜਿਹੜੀਆਂ ਦੀਵਾਰਾਂ ਹਨ ਉਨ੍ਹਾਂ ਦੀ ਚਣਵਾਈ ਚੂਨੇ ਨਾਲ ਕਰ ਰਹੇ ਨੇ।
ਕਰਤੇ ਉਸਾਰਨ ਕੋ ਭਲੇ ਕਿਉਂ ਦਿਸ਼ ਦਰ ਰਖਵਾਏ।
ਬੜੇ ਭਲੇ ਪ੍ਰਕਾਰ ਨਾਲ, ਭਲੇ ਢੰਗ ਦੇ ਨਾਲ, ਬੜੇ ਭਾਵਨਾ ਨਾਲ ਕਿ ਗੁਰੂ ਸਾਹਿਬ ਦਾ ਦਰਬਾਰ ਬਣਨਾ, ਇੱਥੇ ਪਰਮੇਸ਼ਰ ਦਾ ਮੰਦਰ ਬਣਨਾ, ਹਰੀ ਮੰਦਰ ਬਣਨਾ ਹੈ। ਇਸ ਕਰਕੇ ਜਿਹੜੇ ਕਾਰੀਗਰ ਨੇ ਉਹ ਵੀ ਬੜੀ ਭਾਵਨਾ ਦੇ ਨਾਲ ਸਤਿਗੁਰਾਂ ਦੇ ਪਾਵਨ ਦਰਬਾਰ ਦੀ ਚਣਵਾਈ ਕਰ ਰਹੇ ਨੇ, ਭਾਵਨਾ ਦੇ ਨਾਲ ਦਰਬਾਰ ਬਣਾ ਰਹੇ ਨੇ। ਤੇ ਦਰਬਾਰ ਦੇ ਚਾਰੇ ਪਾਸੇ ਚਾਰ ਦਰਵਾਜ਼ੇ ਰੱਖੇ ਹਨ, ਉੱਤਰ, ਦੱਖਣ, ਪੂਰਬ, ਪੱਛਮ, ਚਾਰਾਂ ਦਿਸ਼ਾਵਾਂ ਵੱਲ ਚਾਰ ਦਰਵਾਜ਼ੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਰੱਖੇ ਗਏ ਹਨ।
ਜੋ ਪਈ ਸਿੱਖ ਪ੍ਰੇਮੀ ਬੋ ਕਾਰ ਕਮਾਏ ਕਿਉਨੋ ਪੀਸੈ ਪ੍ਰੇਮ ਲਗਾਏ।
ਬਹੁਤ ਸਾਰੇ ਪ੍ਰੇਮੀ ਸਿੱਖ ਇਸ ਸੇਵਾ ਵਿਚ ਆ ਕੇ ਸੇਵਾ ਕਰਦੇ ਨੇ। ਇਹ ਕਾਰ ਸੇਵਾ ਚੱਲ ਰਹੀ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ। ਇਸ ਕਾਰ ਸੇਵਾ ਵਿਚ ਬਹੁਤ ਸਾਰੇ ਪ੍ਰੇਮੀ ਸਿੱਖ ਆ ਕੇ ਸੇਵਾ ਕਮਾਉਂਦੇ ਨੇ, ਚੂਨਾ ਆਪਣੇ ਹੱਥੀ ਪੀਸਦੇ ਨੇ ਔਰ ਪੀਸ ਕੇ ਫਿਰ ਉਸ ਚੂਨੇ ਨੂੰ ਮਸਾਲਿਆਂ ਵਿਚ ਮਿਲਾ ਕੇ ਆਪਣੇ ਹੱਥੀ ਸ੍ਰੀ ਹਰਿਮੰਦਰ ਸਾਹਿਬ ਦੀਆਂ ਜਿਹੜੀਆਂ ਦੀਵਾਰਾਂ ਦੀ ਚਿਣਵਾਈ ਹੋ ਰਹੀ ਹੈ ਉਸ ਚਿਣਵਾਈ ਵਿਚ ਆ ਕੇ ਆਪਣੇ ਹੱਥੀ ਚੂਨਾ ਲਾਉਂਦੇ ਹਨ।
ਬਹੁਤ ਸੂਖਮ ਬੋ ਡਾਲ ਮਸਾਲੇ ਸਿਰੇ ਉਠਾਏ ਕਰ ਲਿਆਏ ਉਤਾਲੇ।
ਜਿਹੜਾ ਮਸਾਲਾ ਪਾ ਕੇ ਚੂਨਾ ਜਿਹੜਾ ਬਰੀਕ ਕਰਕੇ ਪੀਸਿਆ ਜਾਂਦਾ, ਜੇ ਉਹਦੇ ਵਿਚ ਦਾਣਾ ਆਦਿਕ ਰਹਿ ਜਾਏ ਤੇ ਓਨੀ ਪਕੜ ਨਹੀਂ ਸੀ ਬਣਦੀ, ਜਿੰਨਾ ਜ਼ਿਆਦਾ ਬਰੀਕ ਪੀਸਿਆ ਹੋਵੇ ਓਨੀ ਉਹਦੀ ਜ਼ਿਆਦਾ ਪਕੜ ਬਣਦੀ ਹੈ। ਤੋ ਕਹਿੰਦੇ ਚੂਨਾ ਬੜਾ ਬਰੀਕ ਪੀਸ ਕੇ, ਸੂਖਮ ਕਰਕੇ, ਬਰੀਕ ਕਰਕੇ, ਫਿਰ ਉਹਦੇ ਵਿਚ ਮਸਾਲੇ ਪਾ ਕੇ, ਮਸਾਲੇ ਮਿਲਾ ਕੇ ਆਪਣੇ ਸਿਰਾਂ ਦੇ ਉੱਤੇ ਭਰ ਕੇ ਟੋਕਰੀਆਂ ਲੈ ਕੇ ਆਉਂਦੇ ਹਨ।
ਬ੍ਰਿੰਦ ਇੰਟ ਕਾਸੀ ਸੀ ਉਠਾਵੇ ਕਾਰੀਗਰ ਨਿਕਟ ਪਹੁੰਚਾਵੇ।
ਕਈ ਸਿੱਖ ਇੱਟਾਂ ਦੀ ਲੋੜ ਹੈ, ਇੱਟਾਂ ਵੀ ਆਉਂਦੀਆਂ ਨੇ, ਜਿੱਥੇ ਪੁਜਾਵੇ ਲੱਗੇ ਹੋਏ ਨੇ ਪੁਜਾਵਿਆਂ ਵਿਚੋਂ ਪੱਕੀਆਂ ਇੱਟਾਂ ਕੱਢ ਕੱਢ ਕੇ ਉਨ੍ਹਾਂ ਇੱਟਾਂ ਦੀਆਂ ਟੋਕਰੀਆਂ ਭਰ ਭਰ ਕੇ ਇੱਟਾਂ ਦੇ ਟੋਕਰੇ ਸਿਰਾਂ ਤੇ ਚੁੱਕ ਕੇ ਫਿਰ ਸਤਿਗੁਰੂ ਜੀ ਦੇ ਜਿੱਥੇ ਕਾਰੀਗਰ ਦਰਬਾਰ ਸਾਹਿਬ ਬਣਾ ਰਹੇ ਨੇ ਉਨ੍ਹਾਂ ਕਾਰੀਗਰਾਂ ਦੇ ਕੋਲ ਇੱਟਾਂ ਗੁਰੂ ਕੇ ਸਿੱਖ ਪਹੁੰਚਦੀਆਂ ਕਰਦੇ ਹਨ।
ਨੀਕੇ ਕਰ ਕਰ ਤਰੈ ਸੁਧਾਰ ਕਰੈ ਨਿਤਾਪਤ ਮੰਦਰ ਕਾ।
ਇੱਦਾਂ ਬੜੀ ਭਲੀ ਪ੍ਰਕਾਰ ਨਾਲ ਘੜ ਘੜ ਕੇ ਇੱਟਾਂ ਵੀ ਸਾਫ ਕਰ ਕਰਕੇ, ਕਿਉਂਕਿ ਇੱਟਾਂ ਜਦੋਂ ਪੱਕਦੀਆਂ ਨੇ ਉਹਨਾਂ ਵਿਚੋਂ ਵੀ ਕਈ ਇੱਟਾਂ ਜਿਹੜੀਆਂ ਹਨ ਉਹ ਟੇਢੀਆਂ ਹੋ ਜਾਂਦੀਆਂ, ਉਹਨਾਂ ਨੂੰ ਘੜ ਘੜ ਕੇ ਇੱਟਾਂ ਨੂੰ ਵੀ ਸਿੱਧੀਆਂ ਕਰ ਕਰਕੇ ਲਿਆ ਕੇ ਆਉਂਦੇ ਨੇ। ਇੱਦਾਂ ਨਿਤਾ ਪ੍ਰਤੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਜਿਹੜੀ ਕਾਰ ਹੈ, ਸੇਵਾ ਹੈ, ਉਹ ਇਸ ਪ੍ਰਕਾਰ ਨਾਲ ਚੱਲ ਰਹੀ ਹੈ।
ਸ੍ਰੀ ਸਤਿਗੁਰ ਕੀ ਆਇਸ ਪਾਏ ਨੈ ਕਾਸ਼ਟ ਕਿਸ ਥਾਂ ਲਗਾਏ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਆਗਿਆ ਪ੍ਰਾਪਤ ਕੀਤੀ ਹੈ ਸਿੱਖਾਂ ਨੇ, ਤੇ ਮਹਾਰਾਜ ਜੀ ਦਾ ਹੁਕਮ ਹੈ ਵੀ ਕਿਤੇ ਵੀ ਲੱਕੜੀ ਦਾ ਕੰਮ ਨਹੀਂ ਕਰਨਾ। ਸ੍ਰੀ ਹਰਿਮੰਦਰ ਸਾਹਿਬ ਜਿਹੜਾ ਦਰਬਾਰ ਬਣਨਾ ਉਹਦੇ ਵਿਚ ਕਿਤੇ ਲੱਕੜ ਨਹੀਂ ਲਾਉਣੀ। ਜਿਹੜੇ ਦਰਵਾਜੇ ਵੀ ਲੱਗਣੇ ਨੇ ਆਉਣ ਵਾਲੇ ਸਮੇਂ ਚ, ਉਹ ਚਾਂਦੀ ਦੇ ਲੱਗਣੇ ਹਨ, ਤੇ ਆਲੇ ਦੁਆਲੇ ਉਂਦਰ ਉਪਰ ਸੋਨੇ ਦੀ ਮੀਨਾਕਾਰੀ ਹੋਣੀ ਹੈ। ਤੋ ਮਹਾਰਾਜ ਜੀ ਨੇ ਹੁਕਮ ਕੀਤਾ ਹੈ ਕਿ ਜਿਹੜੀ ਲੱਕੜੀ ਹੈ ਉਹ ਲੱਕੜੀ ਨੇ ਕਿਸੇ ਥਾਂ ਤੇ ਲਾਣੀ।
ਚੂਨੇ ਸੰਗ ਇੱਟ ਕਾ ਜੜੈ ਵਿੱਚ ਠਾਂਡੀ ਗਾਡੀ ਅਤ ਕਰੈ।
ਚੂਨੇ ਦੇ ਨਾਲ ਇੱਟਾਂ ਜੜ ਜੜ ਕੇ ਮਿਸਤਰੀ ਲਾਉਂਦੇ ਨੇ, ਤੇ ਬੜੀਆਂ ਦ੍ਰਿੜ ਪੱਕੀਆਂ ਭੀਤ ਕਹਿੰਦੇ ਨੇ ਕੰਧਾਂ ਨੂੰ, ਬੜੀਆਂ ਪੱਕੀਆਂ ਤੇ ਮਜ਼ਬੂਤ ਕੰਧਾਂ ਜਿਹੜੀਆਂ ਨੇ ਉਹ ਬਣ ਰਹੀਆਂ ਨੇ। ਪਿੱਛੇ ਜੀ ਜਦੋਂ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਕਾਰ ਸੇਵਾ ਹੋਈ ਹੈ, ਸਰੋਵਰ ਦੀ ਗਾਰ ਕੱਢਣ ਦੀ ਸੇਵਾ ਹੋਈ ਹੈ, ਉਸ ਸਮੇਂ ਬੜੇ ਬੜੇ ਸਿਆਣੇ ਇੰਜੀਨੀਅਰ ਲੋਕ ਜਿਹੜੇ ਬਿਲਡਿੰਗਾਂ ਦੀ ਭਲੀ ਪ੍ਰਕਾਰ ਨਾਲ ਵਿਧੀ ਨੂੰ ਜਾਣਦੇ ਹਨ, ਉਹ ਆਏ। ਉਹਨਾਂ ਨੇ ਆ ਕੇ ਖੋਜ ਕੀਤੀ ਥੱਲੇ ਸਵਰਗ ਦੁਆਰੀਆਂ ਦੇ ਵਿਚ ਜਾ ਕੇ ਕਿ ਸਿੱਕਾ ਭਰ ਭਰ ਕੇ ਸ੍ਰੀ ਹਰਿਮੰਦਰ ਸਾਹਿਬ ਦੀ ਜਿਹੜੀ ਨੀਹਾਂ ਨੇ ਉਹ ਇਸ ਪ੍ਰਕਾਰ ਨਾਲ ਰੱਖੀਆਂ ਗਈਆਂ ਨੇ। ਇਹਦੇ ਆਉਣ ਵਾਲੇ 100 ਸਾਲਾਂ ਤੱਕ ਹਾਲੇ ਉਹ ਸਿਰਫ ਮਜ਼ਬੂਤ ਹੀ ਹੋਣਗੀਆਂ, ਇਤਨੀ ਪੱਕੀ ਮਜ਼ਬੂਤ ਨਹੀਂ ਹੈ, ਪੁਰਾਣੇ ਕੰਮ ਇਸ ਢੰਗ ਨਾਲ ਹੁੰਦੇ ਸਨ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਬੜੀ ਮਜ਼ਬੂਤ ਸੇਵਾ ਕਰਾ ਰਹੇ ਨੇ, ਮਜ਼ਬੂਤ ਦੀਵਾਰਾਂ ਜਿਹੜੀਆਂ ਨੇ ਕਾਰੀਗਰ ਚੂਨੇ ਨਾਲ ਗਹਿ ਗੱਚ ਕਰਕੇ ਇੱਟਾਂ ਲਾਉਂਦੇ ਨੇ ਟਿਕਾ ਕੇ।
ਕਿਉਂ ਖਰੀ ਕਰੀ ਬੋ ਖਰੀ ਕਰਦਮ ਸੰਗ ਨਹੀਂ ਤੈਂ ਧਰੇ।
ਕਹਿੰਦੇ ਇਸ ਤਰ੍ਹਾਂ ਚਾਰੇ ਪਾਸਿਓਂ ਜਿਹੜੀਆਂ ਦੀਵਾਰਾਂ ਨੇ ਉਹ ਖੜੀਆਂ ਕਰਕੇ ਬਣਾਈਆਂ ਜਾ ਰਹੀਆਂ ਨੇ, ਕਿਤੇ ਵੀ ਇੱਕ ਵੀ ਇੱਟ ਜਿਹੜੀ ਆ ਉਹ ਗਾਰੇ ਦੇ ਨਾਲ ਨਹੀਂ ਲਾਈ ਜਾ ਰਹੀ। ਮਹਾਰਾਜ ਜੀ ਦਾ ਹੁਕਮ ਹੈ ਵੀ ਗਾਰਾ ਨਹੀਂ ਵਰਤਣਾ। ਪਹਿਲਾਂ ਮਸੰਦਾਂ ਨੇ ਜਿਹੜੀ ਕਾਮੀ ਖਾਮੀ ਕਰ ਲਈ ਹੈ ਬਾਹਰ ਕਰ ਲਈ, ਪਰ ਦਰਬਾਰ ਜਿਹੜਾ ਬਣਨਾ ਸ੍ਰੀ ਹਰਿਮੰਦਰ ਸਾਹਿਬ ਇਹਦੇ ਵਿਚ ਗਾਰੇ ਨਾਲ ਇੱਕ ਵੀ ਇੱਟ ਨਹੀਂ ਲਾਉਣੀ। ਤੇ ਗੁਰੂ ਸਾਹਿਬ ਜੀ ਆਪ ਆਪਣੀ ਨਿਗਰਾਨੀ ਚ ਕੋਲ ਹੋ ਕੇ ਸੇਵਾ ਕਰਾ ਰਹੇ ਨੇ ਕਿ ਗਾਰੇ ਦੇ ਨਾਲ ਇੱਕ ਵੀ ਇੱਟ ਨਹੀਂ ਲਾਈ ਗਈ, ਸਾਰੀਆਂ ਇੱਟਾਂ ਜਿਹੜੀਆਂ ਨੇ ਉਹ ਚੂਨੇ ਨਾਲ ਰੱਖੀਆਂ ਗਈਆਂ ਬਣਾਈਆਂ ਗਈਆਂ ਨੇ।
ਕਾਲ ਬੂਤ ਸੰਗ ਕਰ ਕਰ ਜੋਰ ਚਾਰੋਂ ਦਰ ਮੇਲੇ ਤੋਂ ਓਰ।
ਚਾਰੇ ਪਾਸੇ ਕਿਉਂਕਿ ਜਦੋਂ ਕਿਤੇ ਪਹਿਲਾਂ ਪੁਰਾਣੇ ਸਮਿਆਂ ਦੇ ਵਿਚ ਡਾਟਾਂ ਲੱਗਦੀਆਂ ਸਨ, ਡਾਟਾਂ ਲਾ ਕੇ ਤੇ ਫੇਰ ਉਹਦੇ ਉੱਤੇ ਚਣਵਾਈ ਹੁੰਦੀ ਸੀ, ਜਿਵੇਂ ਅੱਜ ਕੱਲ੍ਹ ਲੈਂਟਰ ਆਦਿ ਪਾਏ ਜਾਂਦੇ ਨੇ ਤੇ ਲੈਂਟਰ ਦੇ ਥੱਲੇ ਪੈਡ ਕੀਤੀ ਜਾਂਦੀ ਹੈ, ਉਹਦੇ ਉੱਤੇ ਲੈਂਟਰ ਪੈਂਦਾ। ਪਹਿਲਾਂ ਡਾਟਾਂ ਲੱਗਦੀਆਂ ਸਨ ਤੇ ਲੱਕੜੀ ਦੇ ਸਕੰਜੇ ਬਣੇ ਹੁੰਦੇ ਸੀ, ਉਹ ਲੱਕੜੀਆਂ ਦੇ ਜਿਹੜੇ ਕਾਲ ਬੂਤ ਸਨ ਉਹ ਥੱਲੇ ਲਾ ਕੇ ਉੱਤੇ ਡਾਟ ਭਰੀ ਜਾਂਦੀ ਸੀ। ਕਹਿੰਦੇ ਇਸ ਪ੍ਰਕਾਰ ਦੇ ਨਾਲ ਉਹ ਥੱਲੇ ਲੱਕੜੀ ਦੇ ਜਿਹੜੇ ਕਲਬੂਤ ਨੇ ਉਹ ਸੰਗ ਜੋੜ ਕੇ ਫਿਰ ਉੱਪਰ ਬੜੀਆਂ ਸੋਹਣੀਆਂ ਡਾਟਾਂ ਜਿਹੜੀਆਂ ਨੇ ਚਾਰੇ ਪਾਸੇ ਚਾਰੇ ਦਰਵਾਜਿਆਂ ਦੇ ਉੱਤੇ ਬਣਾਈਆਂ ਗਈਆਂ ਨੇ।
ਕਿਨ ਕਿਨ ਉੱਪਰ ਕਿਨ ਉਤੰਗ ਮੇਲੀ ਛਾਤ ਸਚੂਨੇ ਸੰਗ।
ਚਾਰੇ ਦਰਵਾਜਿਆਂ ਦੇ ਉੱਤੇ ਡਾਟਾਂ ਬਣਾ ਕੇ ਚੰਗੀ ਤਰ੍ਹਾਂ ਫਿਰ ਉਹਦੇ ਉੱਤੇ ਚਿਣਵਾਈ ਕੀਤੀ ਗਈ, ਚਿਣ ਚਿਣ ਕੇ ਇੱਟਾਂ ਫਿਰ ਉਹਨਾਂ ਦੀਵਾਰਾਂ ਨੂੰ ਛੱਤ ਤੱਕ ਉੱਚਾ ਕੀਤਾ, ਛੱਤ ਦੇ ਨਾਲ ਜਾ ਕਰਕੇ ਉਹਨਾਂ ਦੀਵਾਰਾਂ ਨੂੰ ਮਿਲਾਇਆ ਹੈ।
ਮਹਿਮਾ ਕੇ ਗੁਰ ਸ਼ਬਦ ਬਨਾਵੈ ਅਰਖੈ ਸੰਗਤ ਜਬੈ ਸੁਨਾਵੈ।
ਸਤਿਗੁਰੂ ਜੀ ਜਦੋਂ ਹਰਿਮੰਦਰ ਸਾਹਿਬ ਦੀ ਸੇਵਾ ਚੱਲ ਰਹੀ ਹੈ ਉਧਰ, ਕਿੱਧਰ ਸਤਿਗੁਰੂ ਜੀ ਸ੍ਰੀ ਹਰਿਮੰਦਰ ਸਾਹਿਬ ਦੀ ਮਹਿਮਾ ਦੇ ਸ਼ਬਦ ਆਪਣੀ ਰਸਨਾ ਤੋਂ ਉਚਾਰਦੇ, ਜਿਨ੍ਹਾਂ ਸ਼ਬਦਾਂ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਉਪਮਾ ਕੀਤੀ ਗਈ ਹੈ, ਜਿਨ੍ਹਾਂ ਸ਼ਬਦਾਂ ਵਿਚ ਗੁਰੂ ਦਰਬਾਰ ਦੀ ਮਹਿਮਾ ਕੀਤੀ ਗਈ ਹੈ, ਉਹ ਸ਼ਬਦ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਆਪਣੀ ਰਸਨਾ ਤੋਂ ਉਚਾਰਦੇ ਨੇ। ਜਿਨ੍ਹਾਂ ਸ਼ਬਦਾਂ ਵਿਚ ਸਤਿਗੁਰਾਂ ਕਿਹਾ ਉੱਚਾ ਤਾਕਾ ਦਰਬਾਰਾ, ਸਤਿਗੁਰਾਂ ਦਾ ਦਰਬਾਰਾ ਉੱਚਾ ਹੈ, ਸੁੰਦਰ ਹੈ, महाराज सच्ची पातशाह जी एहो जे शब्द उचारदे ने जेड़े गुरु के सिख सुनदे ने सेवा करन वाले ते सुन सुन के गुरु के सिख बड़े प्रसन्न हुंदे ने सारी संगत बड़ी खुश हुंदी है जदों सतगुरु जी महिमा दे शब्द हरिमंदर साहब दी उपमा दे शब्द अपनी रसना तो उचारदे ने
सुदा सरोवर अर गुर धामो दोनों बिखै जो थले ब्रह्मो
सुदा सरोवर श्री अमृतसर सरोवर और अते सतगुरां दा जेड़ा श्री अमृतसर सरोवर विच गुर धाम बनया ये जेड़ा पवित्र धाम सचखंड श्री हरिमंदर साहब बनया ये दोवे ही बड़े सुंदर स्थान ने अमृतसर सरोवर भी और श्री अमृतसर सरोवर दे विच बने हुए सुंदर श्री हरिमंदर वाली जगह ए भी बड़ी पवित्र है ए दोवे ही स्थान बड़े उत्तम ते सुंदर हन
दोनों बिखै जो थल अभरामो तैं बजार की चिंती होए निज निज हाथ सुधार है कोई
खालसा जी जिथे सतगुरां दा निवास है जिथे अज कल गुरु साहब दा दरबार है गुरु के महल जेड़ी गुरु के महलां वाली जगह है उथे सतगुरां दी रहायश सी धन गुरु अर्जन साहब जी महाराज जी दे परिवार समेत उथे सतगुरु जी अपनी रहायश रखदे सी गुरु के महलां तो लैके श्री अमृतसर साहब तक रस्ते विच जेड़े बाजार ने गलियां ने उन्हां गलियां विच बड़ी सोहनी चिणती करके दुकाना बनाईयां गईयां ने बड़े सुंदर दुकाना दे बाजार बनाए गए ने बड़ियां सोहनियां दुकाना दे बाजार उत्थे रचे गए ने जिथे सब ने अपने अपने हट आपो अपनियां हट्टियां व्यापारियां ने ओ अपनियां अपनियां हट्टियां सुधार के बनाईयां हन
ज्यों बरदे त्यों शब्द बनावे सतगुर ते सब सिख सुन पावे
सतगुरु जी जो भी वर दिंदे ने ओ वर महाराज जी शब्द बना के अपनी रसना तो दिंदे ने ते बड़ा सोहना शब्द बना के वर दिंदे ने गुरु के सिख सतगुरां दे मुखार बिंद चो शब्द रूपी वर सुन के बड़े खुश हुंदे प्रसन्न हुंदे ने
होवे वस्ती सगन अपार रामदास पुर बने बजार
महाराज जी शब्द उचार दे रसना तो धन गुरु अर्जन साहब जी कहंदे इत्थे संघणी वसदी वसों होएगी श्री अमृतसर साहब च संघणी वसों होवेगी धन गुरु रामदास साहब जी नगरी गुरु रामदास साहब जी दे नगर विच बड़े सुंदर बाजार बनणगे इत्थे बड़ी सोहनी वसदी संघणी वसों होवेगी ओ शब्द महाराज जी रसना तो उचार दे जो श्री गुरु ग्रंथ साहब च दर्ज है जिठे सबे थाम नहीं तुद जेहया बद्धो पुरख बिधाते ता तू सोहया वसदी सगन अपार अनूप रामदास पुर धन गुरु रामदास साहब अनूप उपमा दा मालक सतगुरां दी पावन नगरी गुरु रामदास साहब दी जिथे बड़ी संघणी वसों वसेगी वसदी सगन अपार अनूप रामदास पुर हर हा नानक कसमल जाए नाया रामदास सर इस तरह दे पावन शब्द गुरु अर्जन देव साहब जी महाराज अपनी पवित्र पाक रसना तो उच्चारण करदे ने
इसके सम होए नगर ना कोई आए प्रवेश है लक्ष्मी जोई
पातशाह जी कहंदे इस नगरी दे समान दुनिया च कोई नगरी नहीं श्री अमृतसर साहब दी नगरी जो है ए नगरी अमृतसर सिफती दा घर ए जेड़ा श्री अमृतसर साहब नगर है एदे बराबर एदे तुल दुनिया दा विश्व भर दा कोई भी नगर नहीं है शहर बड़े बड़े ने नगर पजाए बड़े बड़े वड्डे ने पर श्री अमृतसर साहब दे बराबर कोई नगरी नहीं है कहते इस नगरी विच खुद लक्ष्मी भी आके प्रवेश करी हुई है जेड़ी लक्ष्मी है वो खुद लक्ष्मी खड़ी ताके दरबारा सर्व देवते करह नमस्कारा लक्ष्मी हर वेले धन गुरु रामदास साहब दे चरणा च हाथ जोड़ के खलोती रहिंदी है ए ओ नगरी है जिथे लक्ष्मी भी हाथ बन के खड़ी है
क्यों विशते बदै विशाल बसें लोक ਸਭ ਜਾਤ ਨਜਾ
ਕਹਿੰਦੇ ਚਾਰੇ ਪਾਸਿਆਂ ਤੋਂ ਇਹ ਨਗਰ ਬਹੁਤ ਵਧੇਗਾ, ਬਹੁਤ ਪਸਰੇਗਾ ਔਰ ਸਰਬ ਜਾਤਾਂ ਦੇ ਜਾਲ ਇੱਥੇ ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਸਰਬ ਜਾਤਾਂ ਦੇ ਜਿਹੜੇ ਲੋਕ ਨੇ ਉਹ ਇਸ ਪਵਿੱਤਰ ਨਗਰੀ ਵਿਚ ਆ ਕੇ ਵਸਣਗੇ।
ਦੇਸ਼ ਵਿਦੇਸ਼ ਬਣ ਜਮਾਨਾ ਚਲੇ ਜਾ ਕੇ ਨਰਤਨਵਾਨਾ,
ਦੇਸ਼ਾਂ ਵਿਦੇਸ਼ਾਂ ਦਾ ਜਿਹੜਾ ਵਣਜ ਹੈ ਵਪਾਰ ਹੈ ਉਹ ਇੱਥੇ ਚੱਲੇਗਾ ਤੇ ਜਿਹੜੇ ਵੀ ਆ ਕੇ ਇੱਥੇ ਵਪਾਰ ਕਰਨਗੇ ਉਹ ਬੜੇ ਧਨਵਾਨ ਹੋਣਗੇ, ਉਹ ਧਨਵਾਨ ਬਣਨਗੇ ਜਿਹੜੇ ਸਤਿਗੁਰਾਂ ਦੀ ਇਸ ਨਗਰੀ ਵਿਚ ਆ ਕੇ ਵਪਾਰ ਦੀ ਕਿਰਤ ਕਰਨਗੇ, ਉਹਨਾਂ ਦਾ ਵਧੀਆ ਭਲਾ ਵਪਾਰ ਚੱਲੇਗਾ।
ਸੁਣ ਸਤਿਗੁਰ ਕੇ ਬਾਤ ਸੁਹਾਏ ਬਸਨ ਹੇਤ ਕੇਤਕ ਸਿੱਕ ਆਏ,
ਸਤਿਗੁਰੂ ਜੀ ਦੇ ਬਚਨ ਸੁਣ ਕੇ ਬਹੁਤ ਸਾਰੇ ਸਿੱਖ ਜਿਨ੍ਹਾਂ ਜਿਨ੍ਹਾਂ ਨੇ ਸੁਣਿਆ ਵੀ ਗੁਰੂ ਸਾਹਿਬ ਦੇ ਬਚਨ ਨੇ ਵੀ ਜਿਹੜਾ ਇੱਥੇ ਆ ਕੇ ਵਸੇਗਾ ਉਹਨਾਂ ਦਾ ਵਪਾਰ ਵਧੀਆ ਚੱਲੇਗਾ, ਉਹਨਾਂ ਦੀਆਂ ਦੁਕਾਨਾਂ ਬੜੀਆਂ ਵਧੀਆ ਚੱਲਣਗੀਆਂ, ਕਹਿੰਦੇ ਬਹੁਤ ਸਾਰੇ ਸਿੱਖ ਸੁਣ ਸੁਣ ਕੇ ਸਤਿਗੁਰਾਂ ਦੀ ਨਗਰੀ ਚ ਵਸਣ ਵਾਸਤੇ ਆ ਗਏ। ਕੋਈ ਲਾਹੌਰ ਤੋਂ ਆਇਆ, ਕੋਈ ਕਿਤੋਂ ਆਇਆ, ਕੋਈ ਕਿਤੋਂ ਆਇਆ, ਬਹੁਤ ਸਾਰੇ ਸਿੱਖ ਧੰਨ ਗੁਰੂ ਰਾਮਦਾਸ ਸਾਹਿਬ ਦੀ ਪਵਿੱਤਰ ਨਗਰੀ ਵਿਚ ਵਸਣ ਲਈ ਆਏ ਨੇ।
ਸਦਨ ਚਿਨਾਏ ਬਣਾਏ ਦੁਕਾਨ ਕਰਨ ਲੱਗੇ ਵਿਵਹਾਰ ਸੁਜਾਨ,
ਇਸੇ ਨਗਰ ਵਿਚ ਆ ਕੇ ਤਿਨਾਂ ਨੇ ਆਪਣੇ ਮਕਾਨ ਬਣਵਾਏ, ਮਕਾਨ ਚਿਣਵਾਏ ਤੇ ਦੁਕਾਨਾਂ ਰਚ ਲਈਆਂ ਬਾਜ਼ਾਰਾਂ ਵਿਚ, ਬਾਜ਼ਾਰਾਂ ਵਿਚ ਦੁਕਾਨਾਂ ਬਣਾ ਕੇ ਫਿਰ ਉਹਨਾਂ ਦੁਕਾਨਾਂ ਦੇ ਵਿਚ ਉਹ ਦੁਕਾਨਦਾਰ ਸ਼ਾਹੂਕਾਰ ਜਿਹੜੇ ਨੇ ਉਹ ਵਪਾਰ ਕਰਨ ਲੱਗੇ।
ਲਾਪੁਰ ਆਦਿਕ ਜੋ ਨਿਤ ਬਾਸੇ ਗੁਰਪੁਰ ਕੋ ਖਲ ਕਰੋ ਪਹਾਸੇ,
ਲਾਹੌਰ ਸ਼ਹਿਰ ਤੋਂ ਵੀ ਬਹੁਤ ਸਾਰੇ ਸਿੱਖ ਸ੍ਰੀ ਅੰਮ੍ਰਿਤਸਰ ਸਾਹਿਬ ਆ ਕੇ ਵਸ ਗਏ, ਪਰ ਬਹੁਤ ਸਾਰੇ ਮੂਰਖ ਵੀ ਹੁੰਦੇ ਨੇ ਜਿਹੜੇ ਗੁਰੂ ਨਗਰੀ ਦੀ ਗੁਰੂ ਦੀ ਮਹਿਮਾ ਨਹੀਂ ਜਾਣਦੇ। ਲਾਹੌਰ ਸ਼ਹਿਰ ਦੇ ਵਿਚ ਕੁਝ ਮੂਰਖ ਲੋਕ ਵੀ ਰਹਿੰਦੇ ਨੇ, ਉਹ ਜਿਹੜੇ ਮੂਰਖ ਲੋਕ ਨੇ ਉਹ ਜਿਹੜੇ ਸਿੱਖ ਲਾਹੌਰ ਸ਼ਹਿਰ ਛੱਡ ਕੇ ਜਾਂ ਦੂਸਰੇ ਸ਼ਹਿਰਾਂ ਨੂੰ ਛੱਡ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਆ ਕੇ ਵਸ ਰਹੇ ਨੇ, ਲਾਹੌਰ ਦੇ ਜਿਹੜੇ ਵਾਸੀ ਨੇ ਉਨ੍ਹਾਂ ਦਾ ਮਖੌਲ ਉਡਾਉਂਦੇ, ਉਹ ਗੁਰੂ ਸਾਹਿਬ ਦੀ ਨਗਰੀ ਦਾ ਉਪਹਾਸ ਕਰਦੇ, ਮਹਾਰਾਜ ਜੀ ਦੀ ਨਗਰੀ ਦਾ ਮਜ਼ਾਕ ਉਡਾਉਂਦਿਆਂ ਕਈ ਪ੍ਰਕਾਰ ਦੀਆਂ ਗੱਲਾਂ ਕਰਦੇ ਨੇ।
ਮੂਰਖ ਗੁਰ ਪ੍ਰਤਾਪ ਮੈਂ ਜਾਣੈ ਮਿਲੈ ਪਰਸ ਪਰ ਇਹ ਬਖਾਨੈ,
ਉਹ ਜਿਹੜੇ ਮੂਰਖ ਲੋਕ ਨੇ ਜਿਹੜੇ ਸਤਿਗੁਰਾਂ ਦਾ ਪ੍ਰਤਾਪ ਨਹੀਂ ਜਾਣਦੇ, ਮਹਾਰਾਜ ਜੀ ਦੀ ਮਹਿਮਾ ਨਹੀਂ ਜਾਣਦੇ, ਉਹ ਮੂਰਖ ਲੋਕਾਂ ਦੀ ਜਿਹੜੀ ਮੰਡਲੀ ਹੈ ਉਹ ਆਪਸ ਵਿਚ ਜਦੋਂ ਮਿਲਦੇ ਨੇ ਇਕੱਠੇ ਹੁੰਦੇ ਨੇ ਤੇ ਆਪੋ ਵਿਚ ਮਿਲ ਕੇ ਸਤਿਗੁਰਾਂ ਦੀ ਨਗਰੀ ਬਾਰੇ ਇਸ ਤਰ੍ਹਾਂ ਗੱਲਾਂ ਕਰਦੇ ਨੇ।
ਨਗਰ ਬਸੈ ਕੈਸੇ ਤਿਸ ਥਾਨ ਚੌਂਦੀ ਛਕੇ ਜਲ ਆਏ ਮਾਨ,
ਉਹ ਲੋਕ ਮੂਰਖਤਾਈ ਦੇ ਨਾਲ ਕਹਿੰਦੇ ਇੱਥੇ ਕਿਵੇਂ ਨਗਰ ਵਸ ਸਕਦਾ ਜਿੱਥੇ ਗੁਰੂ ਸਾਹਿਬ ਵਸਾ ਰਹੇ ਨੇ ਅੰਮ੍ਰਿਤਸਰ ਨਗਰ, ਇੱਥੇ ਕਿਵੇਂ ਨਗਰ ਵਸ ਸਕਦਾ? ਕਹਿੰਦੇ ਜਿੱਥੇ ਨਗਰ ਵਸਾ ਰਹੇ ਨੇ ਗੁਰੂ ਜੀ ਉਥੇ ਤਾਂ ਚਾਰੇ ਪਾਸਿਓ ਪਾਣੀ ਦੀ ਮਾਰ ਹੈ। ਖਾਲਸਾ ਜੀ, ਕਿਸੇ ਸਮੇਂ ਸ੍ਰੀ ਅੰਮ੍ਰਿਤਸਰ ਸਾਹਿਬ ਨਗਰ ਦੇ ਵਿਚ ਆਲੇ ਦੁਆਲੇ ਪਾਣੀ ਆ ਕੇ ਬਰਸਾਤਾਂ ਦੇ ਦਿਨਾਂ ਚ ਇੱਥੇ ਇਕੱਠਾ ਹੋ ਜਾਂਦਾ ਸੀ। ਇਸ ਕਰਕੇ ਉਹ ਜਿਹੜੇ ਲੋਕ ਨੇ ਜਿਹੜੇ ਗੁਰੂ ਸਾਹਿਬ ਦੀ ਮਹਿਮਾ ਨਹੀਂ ਜਾਣਦੇ ਵੀ ਸਤਿਗੁਰੂ ਜੀ ਚਾਹਣ ਤੇ ਜਲ ਨੂੰ ਥਲ ਤੇ ਥਲ ਨੂੰ ਜਲ ਵੀ ਕਰ ਸਕਦੇ ਨੇ, ਇਹ ਸਤਿਗੁਰਾਂ ਦੀ ਲੀਲਾ, ਪਰ ਉਹ ਮਹਿਮਾ ਨਹੀਂ ਨਾ ਜਾਣਦੇ ਤੇ ਉਹ ਗੱਲਾਂ ਕਰਦਿਆਂ ਕਹਿੰਦੇ ਕਹਿੰਦੇ ਇਹ ਨਗਰ ਜਿੱਥੇ ਗੁਰੂ ਸਾਹਿਬ ਸਾਰੇ ਨੇ ਇੱਥੇ ਕਿਵੇਂ ਵਸ ਸਕਦਾ, ਕਿਉਂਕਿ ਇੱਥੇ ਤੇ ਚਾਰੇ ਪਾਸਿਓ ਪਾਣੀ ਆ ਕੇ ਮਾਰ ਕਰਦਾ।
ਫਿਰ ਚੁਮਾਸੇ ਮੈਂ ਬੋ ਪਾਨੀ ਕਿਮ ਕਰ ਰਹਿ ਹੋਏਗੇ ਹਾਨੀ,
ਜਦੋਂ ਚੁਮਾਸੇ ਦੇ ਦਿਨ ਹੁੰਦੇ ਨੇ, ਬਰਸਾਤਾਂ ਦੇ ਦਿਨ ਹੁੰਦੇ ਨੇ, ਬਰਸਾਤਾਂ ਦੇ ਦਿਨਾਂ ਵਿਚ ਚਾਰੇ ਪਾਸਿਓ ਜਿਹੜਾ ਪਾਣੀ ਹੈ ਬਰਸਾਤਾਂ ਦਾ ਉਥੇ ਇਕੱਠਾ ਹੁੰਦਾ ਤੇ ਉਥੇ ਜਿੱਥੇ ਗੁਰੂ ਸਾਹਿਬ ਜੀ ਨਗਰ ਬਣਾ ਕੇ ਮਕਾਨ ਬਣਵਾ ਰਹੇ ਨੇ ਲੋਕਾਂ ਦੇ, ਉਹ ਮਕਾਨ ਪਾਣੀ ਚ ਕਿਵੇਂ ਰਹਿਣਗੇ? ਜਦੋਂ ਪਾਣੀ ਇਕੱਠਾ ਹੋਏਗਾ ਉਸ ਜਗ੍ਹਾ ਤੇ ਉਹ ਮਕਾਨ ਢੱਠ ਜਾਣਗੇ, ਉਹ ਮਕਾਨ ਪਾਣੀ ਦੇ ਨਾਲ ਡਿੱਗ ਜਾਣਗੇ।
ਜੋ ਜੋ ਬਸੈ ਜਾਏ ਪਿਕ ਹਾਲਾ ਉਜੜ ਜਾਏਗੇ ਥੋੜੀਏ ਕਾਲਾ,
ਜਿਹੜੇ ਜਿਹੜੇ ਲੋਕ ਉਸ ਨਗਰ ਸ੍ਰੀ ਅੰਮ੍ਰਿਤਸਰ ਸਾਹਿਬ ਚ ਜਾ ਕੇ ਵਸਣਗੇ ਉਥੇ ਜਾ ਕੇ ਨਿਵਾਸ ਕਰਨਗੇ ਥੋੜੇ ਸਮੇਂ ਵਿਚ ਹੀ ਉਥੋਂ ਉਜੜ ਜਾਣਗੇ। ਏਦਾਂ ਲੋਕ ਉਹ ਗੱਲਾਂ ਕਰਦੇ, ਕਹਿੰਦੇ ਉਥੇ ਤਾਂ ਪਾਣੀ ਦੀ ਮਾਰ ਹੈ, ਬਰਸਾਤਾਂ ਦੇ ਦਿਨਾਂ ਚ ਸਾਰਾ ਪਾਣੀ ਇਕੱਠਾ ਉੱਥੇ ਹੁੰਦਾ, ਇਹਨਾਂ ਦੇ ਘਰ ਕਿਵੇਂ ਰਹਿਣਗੇ? ਉੱਥੇ ਜਿਹੜੇ ਜਿਹੜੇ ਲੋਕ ਉੱਥੇ ਜਾ ਕੇ ਵੱਸਣਗੇ ਉਹਨਾਂ ਲੋਕਾਂ ਦੇ ਮਕਾਨ ਉੱਜੜ ਜਾਣਗੇ, ਉਹ ਆਪ ਵੀ ਉੱਜੜ ਜਾਣਗੇ, ਥੋੜੇ ਸਮੇਂ ਚ ਇਹ ਨਗਰ ਉੱਜੜ ਜਾਏਗਾ।
ਇਹ ਸੁਣ ਸੁਣ ਸਿੱਖਣ ਦੁੱਖ ਪਾਵਾ ਨਿਸ਼ਚੈ ਮੂਡਨ ਕਹੇ ਡੁਲਾਵਾ।
ਇਹ ਤਾਂ ਉਹਨਾਂ ਮੂਰਖਾਂ ਦੀਆਂ ਗੱਲਾਂ ਸੁਣ ਕੇ ਕਈ ਸਿੱਖਾਂ ਦੇ ਮਨਾਂ ਦੇ ਨਿਸ਼ਚੇ ਵੀ ਡੋਲ ਗਏ। ਜਿਹੜੇ ਆ ਰਹੇ ਸੀ ਨਾ ਸ੍ਰੀ ਅੰਮ੍ਰਿਤਸਰ ਸਾਹਿਬ, ਉਹਨਾਂ ਵਿਚੋਂ ਕਈਆਂ ਦੇ ਮਨ ਡਾਵਾਂ ਡੋਲ ਹੋ ਗਏ ਵੀ ਇਹ ਗੱਲਾਂ ਤਾਂ ਕਿਤੇ ਸੱਚੀਆਂ ਤਾਂ ਨਹੀਂ ਕਹਿੰਦੇ। ਪਾਣੀ ਤਾਂ ਵਾਕਈ ਅੰਮ੍ਰਿਤਸਰ ਸਾਹਿਬ ਦੇ ਵਿਚ ਚਾਰੇ ਪਾਸਿਓਂ ਆ ਕੇ ਇਕੱਠਾ ਹੁੰਦਾ, ਤੇ ਪਾਣੀ ਦੇ ਵਿਚ ਸਾਡੇ ਮਕਾਨ ਕਿਵੇਂ ਰਹਿਣਗੇ? ਉਦੋਂ ਫਿਰ ਸਾਡਾ ਕੀ ਬਣੇਗਾ? ਕਹਿੰਦੇ ਮੂਰਖ ਲੋਕਾਂ ਦੇ ਕਹਿਣ ਕਰਕੇ ਕਈ ਸਿੱਖਾਂ ਦੇ ਜਿਹੜੇ ਮਨ ਸਨ ਉਹ ਵੀ ਡਾਵਾਂ ਡੋਲ ਹੋ ਗਏ, ਕਈਆਂ ਦੇ ਮਨਾਂ ਚ ਸੰਸੇ ਪੈ ਗਏ।
ਸ੍ਰੀ ਅਰਜਨ ਕੇ ਇੱਕ ਜਬ ਆਏ ਹੱਥ ਜੋੜ ਮਿਲ ਸਭਨ ਸੁਣਾਏ।
ਜਦੋਂ ਉਹਨਾਂ ਦੇ ਮਨ ਡੋਲੇ ਹੋਏ ਮਨਾਂ ਵਾਲੇ ਉਹ ਸਿੱਖ ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਦੇ ਚਰਣਾਂ ਚ ਆਏ। ਮਹਾਰਾਜ ਪੰਜਵੇਂ ਪਾਤਸ਼ਾਹ ਦੇ ਚਰਣਾਂ ਚ ਆ ਕੇ ਸਤਿਗੁਰੂ ਜੀ ਦੇ ਚਰਣਾਂ ਚ ਬੇਨਤੀ ਕਰਕੇ ਉਹ ਸਾਰੇ ਸਿੱਖ ਜਿਨ੍ਹਾਂ ਨੂੰ ਉਹਨਾਂ ਲੋਕਾਂ ਨੇ ਕਿਹਾ ਸੀ ਵੀ ਇੱਥੇ ਨਗਰ ਵਾਸੀ ਨਹੀਂ ਸਕਦਾ, ਉੱਥੇ ਤਾਂ ਪਾਣੀ ਇਕੱਠਾ ਹੋ ਜਾਂਦਾ, ਉਹ ਸਿੱਖ ਜਿਹੜਾ ਦੇ ਮਨ ਡੋਲੇ ਹੋਏ ਗੁਰੂ ਅਰਜਨ ਸਾਹਿਬ ਜੀ ਨੂੰ ਆ ਕੇ ਸਾਰੇ ਬੇਨਤੀ ਕਰਕੇ ਕਹਿਣ ਲੱਗੇ,
ਸੁਣੀਏ ਗੁਰੂ ਗਰੀਬ ਨਿਵਾਜੋ ਆਪ ਕਰਤ ਬਦ ਨਗਰ ਸਮਾਜੋ।
ਕਹਿਣ ਲੱਗੇ ਹੇ ਗਰੀਬ ਨਿਵਾਜ ਦਇਆ ਨਿਧ ਸਤਿਗੁਰੂ ਸੱਚੇ ਪਾਤਸ਼ਾਹ ਜੀ, ਕਿਰਪਾ ਕਰਕੇ ਸਾਡੀ ਬੇਨਤੀ ਸੁਣੋ ਕਿ ਆਪ ਜੀ ਇਸ ਨਗਰ ਵਾਸਤੇ ਬੜਾ ਵੱਡਾ ਸਮਾਜ ਰਚ ਰਹੇ ਹੋ, ਬੜਾ ਵੱਡਾ ਵਿਸ਼ਾਲ ਨਗਰ ਆਪ ਜੀ ਕਿਰਪਾ ਕਰਕੇ ਦਇਆ ਕਰਕੇ ਵਸਾ ਰਹੇ ਹੋ, ਤੇ ਮਹਾਰਾਜ ਇਹਦੇ ਤੇ ਆਪ ਜੀ ਇਤਨਾ ਸਾਰਾ ਖਰਚ ਵੀ ਕਰ ਰਹੇ ਹੋ।
ਸ੍ਰੀ ਮੁਖ ਬਾਗ ਮਹਾ ਇਹ ਬਸ ਹੈ ਲਕਸ਼ਮੀ ਥਿਰੈ ਅਨੂਪ ਪ੍ਰਕਾਸ਼ ਹੈ।
ਮਹਾਰਾਜ ਜੀ ਆਪ ਜੀ ਦੇ ਮੁਖਵਾਕ ਵਿਚੋਂ ਬਚਨ ਹੋਏ ਨੇ, ਆਪ ਜੀ ਨੇ ਆਪਣੇ ਮੁਖਾਰਬਿੰਦ ਚੋਂ ਬਚਨ ਕੀਤੇ ਨੇ ਵੀ ਇਹ ਗੁਰੂ ਕੀ ਨਗਰੀ ਇੱਥੇ ਲਕਸ਼ਮੀ ਵੀ ਆ ਕੇ ਵਸਦੀ, ਇੱਥੇ ਲਕਸ਼ਮੀ ਦਾ ਨਿਵਾਸ ਹੈ, ਲਕਸ਼ਮੀ ਗੁਰੂ ਰਾਮਦਾਸ ਸਾਹਿਬ ਦੀ ਨਗਰੀ ਵਿਚ ਆ ਕੇ ਨਿਵਾਸ ਰੱਖਦੀ ਹੈ, ਇਹ ਆਪ ਜੀ ਨੇ ਆਪਣੇ ਮੁਖਾਰਬਿੰਦ ਚੋਂ ਬਚਨ ਕਹੇ ਹਨ।
ਅਪਰ ਪੂਰਨ ਕੇ ਨਰ ਵਿਵਹਾਰੇ ਸਹਿਤ ਹਾਸ ਇਮ ਕਰਤੀ ਉਚਾਰੇ।
ਲਾਹੌਰ ਦੇ ਜਾਂ ਸ੍ਰੀ ਅੰਮ੍ਰਿਤਸਰ ਸਾਹਿਬ ਨਗਰ ਦੇ ਆਲੇ ਦੁਆਲੇ ਜਿਹੜੇ ਹੋਰ ਨਗਰ ਨੇ, ਹੋਰ ਪਿੰਡ ਨੇ, ਉਹਨਾਂ ਨਗਰਾਂ ਦੇ ਜਿਹੜੇ ਲੋਕ ਨੇ ਮਹਾਰਾਜ ਜੀ, ਉਹ ਸਾਡਾ ਮਖੌਲ ਉਡਾਉਂਦੇ ਨੇ, ਉਹ ਸਾਡਾ ਮਜ਼ਾਕ ਉਡਾਉਂਦੇ ਨੇ, ਤੇ ਹੱਸਦਿਆਂ ਹੋਇਆ ਮਜ਼ਾਕ ਉਡਾਉਂਦਿਆਂ ਹੋਇਆ ਉਹ ਚਾਰੇ ਪਾਸਿਆਂ ਦੇ ਜਿਹੜੇ ਲੋਕ ਨੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ।
ਚੌਂਦੀ ਛਕੋ ਜਲ ਜੈ ਥਿਰ ਹੋਏ ਕੈਸੇ ਤਾਂ ਬਸੈ ਗੋ ਕੋਏ।
ਲੋਕ ਇਹ ਗੱਲਾਂ ਕਰਦੇ ਨੇ ਵੀ ਚਾਰੇ ਪਾਸਿਓਂ ਉੱਥੇ ਆ ਕੇ ਪਾਣੀ ਇਕੱਠਾ ਹੁੰਦਾ, ਚੌਂ ਪਾਸਿਆਂ ਤੋਂ ਆ ਕੇ ਉੱਥੇ ਪਾਣੀ ਇਕੱਠਾ ਹੋ ਜਾਂਦਾ, ਚੁਮਾਸੇ ਦੇ ਦਿਨਾਂ ਵਿਚ ਮੀਂਹ ਦੇ ਦਿਨਾਂ ਦੇ ਵਿਚ ਉੱਥੇ ਨਗਰ ਕਿਵੇਂ ਵਸ ਸਕਦਾ, ਉੱਥੇ ਘਰ ਕਿਵੇਂ ਵਸ ਸਕਦੇ ਨੇ, ਬਣ ਸਕਦੇ ਨੇ ਜਿੱਥੇ ਚੁਮਾਸੇ ਦੇ ਦਿਨਾਂ ਚ ਆ ਕੇ ਪਾਣੀ ਇਕੱਠਾ ਹੁੰਦਾ ਹੈ।
ਸਦਨ ਗੇਰਾ ਤਬ ਉਜੜ ਜੈ ਹੈ ਬਸਨ ਹਾਰ ਇਸ ਉਤ ਦੁੱਖ ਪੈ।
ਲੋਕ ਇਹ ਵੀ ਗੱਲਾਂ ਕਰਕੇ ਕਹਿੰਦੇ ਜਦੋਂ ਪਾਣੀ ਇਕੱਠਾ ਹੋਵੇਗਾ ਉੱਥੇ ਤੇ ਫਿਰ ਇਨ੍ਹਾਂ ਲੋਕਾਂ ਦੇ ਮਕਾਨ ਡਿੱਗ ਜਾਣਗੇ, ਕਿਉਂਕਿ ਉਹਨਾਂ ਸਮਿਆਂ ਚ ਕੱਚੇ ਮਕਾਨ ਹੀ ਅਧਿਕ ਹੁੰਦੇ ਸੀ, ਤੇ ਪਾਣੀ ਨਾਲ ਮਕਾਨ ਗਲ ਕੇ ਡਿੱਗ ਜਾਣਗੇ, ਤੇ ਇਸ ਨਗਰ ਚ ਰਹਿਣ ਵਾਲੇ ਜਿਹੜੇ ਲੋਕ ਨੇ ਉਹ ਫਿਰ ਉੱਜੜ ਜਾਣਗੇ ਉੱਥੋਂ, ਤੇ ਉੱਜੜ ਕੇ ਫਿਰ ਉਹਨਾਂ ਨੂੰ ਕਿਤੇ ਹੋਰ ਜਾਣਾ ਪਵੇਗਾ, ਉਹਨਾਂ ਨੂੰ ਬੜੇ ਦੁੱਖ ਪਾਣੇ ਪੈਣਗੇ ਜਿਹੜੇ ਇਸ ਨਗਰ ਵਿਚ ਆ ਕੇ ਵਸਣਗੇ।
ਸੁਣ ਸਿੱਖਣ ਤੇ ਸਤਿਗੁਰ ਕਹਿਓ ਜਿਮ ਚੌਂਦੀ ਜਲ ਆਵਤ ਲਿਓ।
ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ ਭਾਈ ਸਿੱਖੋ ਸੁਣੋ, ਜਿਵੇਂ ਚਾਰੇ ਦਿਸ਼ਾਵਾਂ ਚੋਂ ਲੋਕ ਕਹਿੰਦੇ ਨੇ ਇੱਥੇ ਪਾਣੀ ਆ ਕੇ ਇਕੱਠਾ ਹੁੰਦਾ ਤੇ ਚਾਰੇ ਪਾਸਿਓਂ ਆਉਂਦਾ, ਚੌਂ ਦਿਸ਼ਾਵਾਂ ਚੋਂ ਚਾਰੇ ਪਾਸਿਓਂ ਜਿਵੇਂ ਪਾਣੀ ਆ ਕੇ ਕਹਿੰਦੇ ਇੱਥੇ ਇਕੱਠਾ ਹੁੰਦਾ ਹੈ।
ਜਿਮ ਚੌਂ ਦਿਸ਼ਕੇ ਨਰ ਉਮਡਾਵੇ ਬਸ ਬੇਸ ਨਗਰ ਇਸ ਆਵੇ।
ਸਤਨਾਮ ਸ੍ਰੀ। धन गुरु अर्जन साहब ने वर दिता। महाराज जी कहते जिवे चारे पास्यो पानी इथे आके इकट्ठा हुंदा ना, एदा चारा दिशावां तो लोग भी आके इथे वसण वास्ते घर बनाणगे। चारे दिशावां तो आके इथे वसणगे लोग, चौं दिशावां विचों आके लोग उमड़ उमड़ के आउणगे और अपने निवास वास्ते वसण वास्ते इस नगर दे विच अपने मकान बनाणगे।
बड़े जतन ते सदन स्थान लेकर बसे गण तनवान।
बड़े बड़े तनवान शाहूकार सेठ लोग जेड़े ने वे इस नगर दे विच आके थां खरीद खरीद के अपने मकान बनाउणगे। बड़े यतन नाल उहनां नूं थां लैणी पैणी, इत्थे वसण वास्ते उहनां नूं थां भी नहीं लभणी। ਇਹ ਗੁਰੂ ਸਾਹਿਬ ਦੇ ਬਚਨ ਅੱਜ ਸਾਰਥਕ ਨੇ। ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨੇੜੇ ਤੇੜੇ ਵੇਖੇ ਤੇ ਮੁੱਲ ਵੀ ਜਗ੍ਹਾ ਖਰੀਦਿਆਂ ਪ੍ਰਾਪਤ ਨਹੀਂ ਹੁੰਦੀ, ਬੜੀ ਮੁਸ਼ਕਲ ਨਾਲ ਮਿਲਦੀ। ਮਹਾਰਾਜ ਜੀ ਕਹਿੰਦੇ ਬੜੇ ਯਤਨ ਦੇ ਨਾਲ ਇੱਥੇ ਆਪਣੇ ਘਰਾਂ ਵਾਸਤੇ ਸਥਾਨ ਖਰੀਦ ਕੇ ਬੜੇ ਬੜੇ ਧਨਵਾਨ ਲੋਕ ਆ ਕੇ ਇੱਥੇ ਵਸਣਗੇ।
ਬ੍ਰਿੰਦ ਨਰਨ ਕੋ ਰਿਜ਼ਕ ਮਹਾਨਾ ਆਨ ਤਰਾਂਗੇ
ਕਹਿੰਦੇ ਲੱਖਾਂ ਲੋਕਾਂ ਵਾਸਤੇ ਜਿਹੜਾ ਰਿਜ਼ਕ ਹੈ ਉਹਦਾ ਪ੍ਰਬੰਧ ਅਸੀਂ ਇਸੇ ਨਗਰ ਵਿੱਚ ਕਰ ਦਿਆਂਗੇ। ਲੱਖਾਂ ਲੋਕਾਂ ਦਾ ਰਿਜ਼ਕ ਉਹ ਇਸ ਨਗਰ ਵਿੱਚ ਆ ਕੇ ਵਸੇਗਾ, ਇੱਥੇ ਅਸੀਂ ਇਸੇ ਜਗ੍ਹਾ ਤੇ ਲੱਖਾਂ ਲੋਕਾਂ ਦੀ ਰੋਜੀ ਚਲਾ ਦਿਆਂਗੇ।
ਖੈਬੇ ਹੇਤ ਆਏ ਸਭ ਕੋਏ ਆਨ ਥਾਨ ਤੇ ਪਾਏ ਨਾ ਜੋਏ।
ਹੋਰ ਥਾਂ ਤੋਂ ਜਿਹਨੂੰ ਕਿਤੋਂ ਵੀ ਕੁਝ ਨਾ ਮਿਲਦਾ ਹੋਵੇਗਾ ਉਹ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਆ ਕੇ ਵਸਣਗੇ ਇੱਥੇ ਆ ਕੇ ਉਹਨਾਂ ਨੂੰ ਖਾਣ ਨੂੰ ਰੋਟੀ ਨਸੀਬ ਹੋਵੇਗੀ। ਜਿਨ੍ਹਾਂ ਨੂੰ ਕਿਤੇ ਰੋਜੀ ਰੋਟੀ ਨਾ ਮਿਲਦੀ ਹੋਵੇਗੀ ਉਹ ਜਦੋਂ ਇਸ ਨਗਰ ਵਿੱਚ ਆ ਕੇ ਵਸਣਗੇ, ਇੱਥੇ ਆ ਕੇ ਨਿਵਾਸ ਕਰਨਗੇ ਤੇ ਉਹਨਾਂ ਸਾਰਿਆਂ ਨੂੰ ਰੋਜੀ ਪ੍ਰਾਪਤ ਹੋਵੇਗੀ, ਰੋਟੀ ਖਾਣ ਨੂੰ ਪ੍ਰਾਪਤ ਹੋਵੇਗੀ।
ਗੁਰਪੁਰ ਦਿਨ ਬਧੈ ਵਿਸਾਲਾ ਕਰੈ ਵਾਸ ਨਰ ਸਦਾ ਸੁਖਾਲਾ।
ਸਤਿਗੁਰੂ ਜੀ ਦਾ ਇਹ ਨਗਰ ਦਿਨ ਪ੍ਰਤੀ ਦਿਨ ਬੜਾ ਵਿਸ਼ਾਲ ਹੋ ਕੇ ਵਧੇਗਾ, ਇਹ ਨਗਰ ਦਿਨ ਪ੍ਰਤੀ ਦਿਨ ਵਧੇਗਾ ਔਰ ਬਹੁਤ ਸਾਰੇ ਲੋਕ ਇਸ ਨਗਰ ਵਿਚ ਆ ਕੇ ਨਿਵਾਸ ਕਰਨਗੇ। ਜਿਹੜੇ ਵੀ ਇੱਥੇ ਆ ਕੇ ਨਿਵਾਸ ਕਰਨਗੇ ਉਹਨਾਂ ਨੂੰ ਸੁਖ ਮਿਲੇਗਾ, ਸਰਵ ਪ੍ਰਕਾਰ ਦੇ ਸੁਖ ਉਹਨਾਂ ਨੂੰ ਇਸ ਨਗਰ ਵਿਚ ਪ੍ਰਾਪਤ ਹੋਣਗੇ।
ਜੀਵਤ ਸਿਮਰੈ ਹਿਰਦੇ ਗੋਬਿੰਦ ਹਰੀ ਮੰਦਰ ਮੈਂ ਹੋਏ ਕਰ ਬ੍ਰਿੰਦ।
ਜਿੰਨੀ ਦੇਰ ਤੱਕ ਜਿਉਂਦੇ ਰਹਿਣਗੇ ਆਪਣੇ ਹਿਰਦੇ ਵਿਚ ਗੋਬਿੰਦ ਦਾ ਜਾਪ ਕਰਕੇ ਪਰਮੇਸ਼ਰ ਨੂੰ ਸਿਮਰਨਗੇ, ਜਿੰਨੀ ਦੇਰ ਤੱਕ ਜਿਉਂਦੇ ਰਹਿਣਗੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਇੱਥੇ ਆ ਕੇ ਪਰਮੇਸ਼ਰ ਦਾ ਭਜਨ ਕਰਨਗੇ, ਅਕਾਲ ਪੁਰਖ ਦੀ ਬੰਦਗੀ ਕਰਨਗੇ।
ਕਰੈ ਜੀਵ ਕਾ ਬਸ ਗੁਰਪੁਰ ਮੈਂ ਸਤਿਗੁਰ ਸ਼ਬਦ ਧਾਰ ਕਰ ਉਰ ਮੈਂ।
ਔਰ ਗੁਰੂ ਸਾਹਿਬ ਦੀ ਇਸ ਨਗਰੀ ਵਿਚ ਵਸ ਕੇ ਆਪਣੀ ਜੀਵਕਾ ਕਰਨਗੇ ਔਰ ਸਤਿਗੁਰਾਂ ਦਾ ਪਾਵਨ ਸ਼ਬਦ ਉਹ ਆਪਣੇ ਹਿਰਦੇ ਚ ਧਾਰਨ ਕਰਕੇ ਇਸ ਨਗਰੀ ਵਿਚ ਨਿਵਾਸ ਕਰਨਗੇ।
ਅੰਤ ਸਮੈ ਗਤ ਪਾਏ ਸੁਖਾਰੇ ਦੋਏ ਲੋਕਨ ਕੇ ਕਾਰਜ ਸਾਰੇ।
ਜਦੋਂ ਤੱਕ ਜਿਉਂਦੇ ਰਹਿਣਗੇ ਇੱਥੇ ਰਹਿ ਕੇ ਪਰਮੇਸ਼ਰ ਨੂੰ ਜਪਣਗੇ, ਹਰਿਮੰਦਰ ਸਾਹਿਬ ਆ ਕੇ ਪਰਮੇਸ਼ਰ ਦੀ ਉਪਮਾ ਕਰਨਗੇ, ਨਾਲੇ ਆਪਣੀ ਰੋਜੀ ਰੋਟੀ ਵੀ ਚਲਾਉਣਗੇ, ਇੱਥੇ ਜੀਵਕਾ ਵੀ ਚਲਾਉਣਗੇ ਸ਼ਬਦ ਨੂੰ ਹਿਰਦੇ ਚ ਵਸਾ ਕੇ। ਤੇ ਮਹਾਰਾਜ ਜੀ ਕਹਿੰਦੇ ਜਦੋਂ ਉਹਨਾਂ ਦਾ ਅੰਤਮ ਸਮਾਂ ਆਏਗਾ, ਅੰਤਮ ਸਮੇਂ ਫਿਰ ਉਹਨਾਂ ਨੂੰ ਸੁਖਾਲੇ ਤਰੀਕੇ ਨਾਲ ਮੁਕਤੀ ਵੀ ਪ੍ਰਾਪਤ ਹੋਵੇਗੀ, ਫਿਰ ਉਹਨਾਂ ਦਾ ਇਹ ਲੋਕ ਵੀ ਸੁਖੀ ਤੇ ਪਰਲੋਕ ਵੀ ਸੁਖੀ ਹੋਵੇਗਾ, ਉਹਨਾਂ ਦੇ ਦੋਵਾਂ ਲੋਕਾਂ ਦੇ ਕਾਰਜ ਸਿੱਧ ਹੋ ਜਾਣਗੇ, ਉਹਨਾਂ ਦਾ ਲੋਕ ਤੇ ਪਰਲੋਕ ਸਵਰ ਜਾਏਗਾ।
ਨਿੰਦਕ ਦੁਸ਼ਟ ਵੀ ਲੋਕ ਨਾ ਸਕੇ ਦੁਖੀ ਹੋ ਪਰ ਸੁਖ ਕੋ ਤਕਈ।
ਮਹਾਰਾਜ ਜੀ ਕਹਿੰਦੇ ਭਾਈ ਸਿੱਖੋ ਜਿਹੜੇ ਹੁੰਦੇ ਨੇ ਨਿੰਦਕ ਦੁਸ਼ਟ ਬਿਰਤੀ ਰੱਖਣ ਵਾਲੇ, ਉਹ ਕਿਸੇ ਦੂਜੇ ਦਾ ਸੁਖ ਵੇਖ ਕੇ ਉਹਨਾਂ ਕੋਲੋਂ ਜਰਿਆ ਨਹੀਂ ਜਾਂਦਾ। ਜਿਹੜੇ ਨਿੰਦਕ ਤੇ ਦੁਸ਼ਟ ਲੋਕ ਹੁੰਦੇ ਨੇ ਨਾ, ਉਹ ਦੂਜੇ ਦਾ ਸੁਖ ਵੇਖ ਕੇ ਸਗੋਂ ਹਿਰਦੇ ਚ ਦੁਖੀ ਹੁੰਦੇ ਨੇ, ਇਹਨੂੰ ਇਹ ਸੁਖ ਕਿਉਂ ਮਿਲ ਗਿਆ। ਆਹ ਜਿਹੜੇ ਲੋਕ ਨਿੰਦਾ ਕਰਦੇ ਨੇ ਕਹਿੰਦੇ ਵੀ ਗੁਰੂਪੁਰੀ ਚ ਵਸਣ ਵਾਲੇ ਉੱਜੜ ਜਾਣਗੇ, ਮਹਾਰਾਜ ਕਹਿੰਦੇ ਦਰਅਸਲ ਇਹ ਤੁਹਾਡਾ ਸੁਖ ਵੇਖ ਕੇ ਇਹਨਾਂ ਕੋਲੋਂ ਜਰਿਆ ਨਹੀਂ ਪੈ ਜਾਂਦਾ। ਇਹ ਨਿੰਦਕ ਨੇ, ਇਹ ਗੁਰੂ ਘਰ ਦੇ ਦੁਖੀ ਦੁਸ਼ਟ ਨੇ, ਇਹ ਦੂਜਿਆਂ ਦਾ ਸੁਖ ਵੇਖ ਕੇ ਆਪਣੇ ਹਿਰਦੇ ਚ ਜਰ ਨਹੀਂ ਸਕਦੇ।
ਸੋ ਪਚ ਪਚ ਜਬ ਜਾਵੇ ਹਾਰ ਸ਼ਰਨ ਪਰੇ ਸਤਿਗੁਰ ਦਰਬਾਰ।
ਜਿਹੜੇ ਨਿੰਦਕ ਨੇ ਆਖਿਰਕਾਰ ਪਚ ਪਚ ਕੇ ਖੁਆਰ ਹੋ ਕੇ ਹਾਰ ਜਾਣਗੇ, ਤੇ ਹਾਰ ਕੇ ਫਿਰ ਆ ਕੇ ਸਤਿਗੁਰਾਂ ਦੇ ਦਰਬਾਰ ਦੀ ਸ਼ਰਨ ਚ ਪੈਣਗੇ। ਹੁਣ ਤਾਂ ਨਿੰਦਾ ਕਰਦੇ ਨੇ ਨਾ, ਫਿਰ ਪਚ ਪਚ ਕੇ ਹਾਰ ਜਾਣਗੇ, ਹਾਰਨ ਤੋਂ ਬਾਅਦ ਫਿਰ ਸਤਿਗੁਰਾਂ ਦੇ ਦਰਬਾਰ ਦੀ ਸ਼ਰਨ ਵਿਚ ਆ ਕੇ ਪੈਣਗੇ।
ਨਹੀਂ ਬਸੈ ਪਛਤਾਵੇ ਪਾਛੈ ਸੁਖ ਆਛੋਤਿਕ ਬਸ ਬੋ ਮਾਛੇ।
ਕਹਿੰਦੇ ਜਦੋਂ ਇਹਨਾਂ ਨੂੰ ਇੱਥੇ ਵਸਣਾ ਨਾ ਪ੍ਰਾਪਤ ਹੋਵੇਗਾ, ਤੇ ਪਿੱਛੋਂ ਫਿਰ ਪਛਤਾਵਾ ਕਰਨਗੇ ਵੀ ਅਸੀਂ ਕਿਉਂ ਨਹੀਂ ਜਾ ਕੇ ਗੁਰੂ ਨਗਰੀ ਚ ਵਸੇ। ਫਿਰ ਇਹ ਪਛਤਾਵਾ ਕਰਨਗੇ, ਚੰਗੇ ਸੁਖ ਇਸ ਨਗਰੀ ਵਿਚ ਵਸਣ ਦੇ ਵੇਖ ਕੇ ਫਿਰ ਚਾਹੁਣਗੇ ਵੀ ਸੁਖ ਸਾਨੂੰ ਵੀ ਮਿਲੇ, ਅਸੀਂ ਵੀ ਇਸ ਨਗਰੀ ਵਿਚ ਆ ਕੇ ਨਿਵਾਸ ਕਰੀਏ।
ਸੁਣ ਸੇਵਕ ਪਏ ਪ੍ਰਸੰਨ ਕਹਿਤ ਬਾਤ ਸ੍ਰੀ ਗੁਰੂ ਧੰਨ ਧੰਨ।
ਗੁਰੂ ਅਰਜਨ ਸਾਹਿਬ ਜੀ ਦੇ ਬਚਨ ਸੁਣ ਕੇ ਜਿਤਨੇ ਸੇਵਕ ਸਿੱਖ ਸੀ ਬੜੇ ਪ੍ਰਸੰਨ ਹੋਏ, ਤੇ ਪ੍ਰਸੰਨ ਹੋ ਕੇ ਕਹਿਣ ਲੱਗੇ ਸਤਿਗੁਰੂ ਜੀ ਤੁਸੀਂ ਧੰਨ ਹੋ, ਹੇ ਗੁਰਦੇਵ ਸਾਹਿਬ ਜੀ ਤੁਸੀਂ ਧੰਨ ਹੋ ਧੰਨ ਹੋ। ਏਦਾਂ ਬਾਰ ਬਾਰ ਮਹਾਰਾਜ ਜੀ ਦਾ ਸੁਜਸ ਕਰਦੇ ਨੇ।
ਦਿਨ ਪ੍ਰਤ ਬਸੈ ਆਨ ਕਰਨੇ ਨਰ ਕੁਟੰਬ ਜੁਤ ਕਰ ਗਨ ਪਏ।
ਦਿਨ ਪ੍ਰਤੀ ਦਿਨ ਵੱਧ ਤੋਂ ਵੱਧ ਸਿੱਖ ਆ ਕੇ ਸਤਿਗੁਰਾਂ ਦੀ ਨਗਰੀ ਚ ਨਵੇਂ ਮਕਾਨ ਬਣਾ ਕੇ ਰਹਿ ਰਹੇ। ਸੁਣਵਾਈ ਚੱਲ ਹੀ ਰਹੀ ਹੈ, ਨਵੇਂ ਮਕਾਨ ਬਣਾ ਕੇ, ਨਵੀਆਂ ਦੁਕਾਨਾਂ ਬਣਾ ਕੇ, ਆਪੋ ਆਪਣੇ ਕੁਟੰਬਾਂ ਸਮੇਤ ਪਰਿਵਾਰਾਂ ਸਮੇਤ ਬਹੁਤ ਸਿੱਖ ਸਤਿਗੁਰਾਂ ਦੀ ਨਗਰੀ ਚ ਆ ਕੇ ਵਸਣ ਲੱਗੇ ਨੇ।
ਖੁੱਲਿਓ ਬਾਜ਼ਾਰ ਹੇਤ ਵਿਵਹਾਰਾ ਸਤਿਗੁਰ ਸਭ ਕੀ ਕਰੇ ਸੰਭਾਰਾ।
ਬੜਾ ਵੱਡਾ ਬਾਜ਼ਾਰ ਖੁੱਲ ਗਿਆ ਹੈ, ਔਰ ਉਸ ਬਾਜ਼ਾਰ ਦੇ ਵਿਚ ਬੜੀਆਂ ਵੱਡੀਆਂ ਵੱਡੀਆਂ ਦੁਕਾਨਾਂ ਹੱਟੀਆਂ ਖੁੱਲ ਗਈਆਂ ਨੇ, ਔਰ ਉਹਨਾਂ ਦੁਕਾਨਾਂ ਦੇ ਵਿਚ ਵਿਵਹਾਰ ਹੋ ਰਿਹਾ, ਹਰ ਇਕ ਦੀ ਸਤਿਗੁਰੂ ਜੀ ਸੰਭਾਲ ਵੀ ਕਰਦੇ ਨੇ। ਇਹ ਨੀ ਵੀ ਆ ਕੇ ਵਸਾ ਦਿੱਤਾ ਤੇ ਮੁੜ ਕੇ ਪੁੱਛਿਆ ਵੀ ਨੀ ਉਹਨਾਂ ਨੂੰ। ਮਹਾਰਾਜ ਸੱਚੇ ਪਾਤਸ਼ਾਹ ਜੀ ਕੱਲੇ ਕੱਲੇ ਦੀ ਪਹਿਚਾਣ ਰੱਖ ਕੇ ਸਾਰਿਆਂ ਦੀ ਸੰਭਾਲ ਵੀ ਕਰਦੇ ਨੇ।
ਕੀਤਕ ਮਾਸ ਬਤੀਤੇ ਜਵੈ ਬੈਠੇ ਸੁਦਾਲੇ ਕਰ ਸਭੈ।
ਕਈ ਮਹੀਨੇ ਬੀਤ ਗਏ, ਬਾਜ਼ਾਰ ਬਣ ਗਿਆ, ਦੁਕਾਨਾਂ ਬਣ ਗਈਆਂ, ਤੇ ਦੁਕਾਨਾਂ ਵਿਚ ਜਿਹੜੇ ਸੌਦਾਗਰ ਲੋਕ ਸੀ, ਵਪਾਰੀ ਸਨ, ਉਹ ਆਪੋ ਆਪਣਾ ਸੌਦਾ ਲੈ ਕੇ ਦੁਕਾਨਾਂ ਦੇ ਵਿਚ ਬੈਠੇ ਹਨ।
ਆਏ ਨਾ ਕੋਈ ਖਰੀਦਣ ਹਾਰਾ ਉਤ ਅਲਪੀ ਕੁਛ ਵਿਵਹਾਰਾ।
ਜਿਹੜੇ ਦੁਕਾਨਦਾਰ ਸਨ ਉਹਨਾਂ ਦਾ ਸੌਦਾ ਖਰੀਦਣ ਵਾਸਤੇ ਕੋਈ ਨੀ ਆਉਂਦਾ, ਦੁਕਾਨਾਂ ਤਾਂ ਬਣ ਗਈਆਂ ਨੇ, ਦੁਕਾਨਾਂ ਅਧਿਕ ਬਣ ਗਈਆਂ, ਹਾਲੇ ਬੱਸੋਂ ਇੰਨੀ ਜ਼ਿਆਦਾ ਨਹੀਂ ਸੀ। ਜਦੋਂ ਵੀ ਕਿਤੇ ਕੋਈ ਨਵੀਂ ਜਗ੍ਹਾ ਜਾਂ ਨਵਾਂ ਨਗਰ ਵਸਦਾ ਤੇ ਉਹ ਸਹਿਜੇ ਸਹਿਜੇ ਫਲਦਾ ਫੁੱਲਦਾ ਹੈ। ਤੋ ਇੱਥੇ ਜਿਹੜੇ ਵਪਾਰੀਆਂ ਨੇ ਦੁਕਾਨਾਂ ਬਣਾਈਆਂ ਤੇ ਸੌਦਾ ਰੱਖ ਕੇ ਦੁਕਾਨਾਂ ਚ ਬੈਠੇ, ਪਰ ਕੋਈ ਖਰੀਦਣ ਨਹੀਂ ਆਇਆ। ਕਦੇ ਕਦੇ ਕੋਈ ਖਰੀਦ ਉਹਨਾਂ ਦੇ ਕੋਲੋਂ ਵਪਾਰ ਦੇ ਵਿਚ ਸਮਾਨ ਖਰੀਦਦਾ, ਉਹਨਾਂ ਵਪਾਰੀਆਂ ਦਾ ਜਿਹੜਾ ਸੌਦਾ ਉਹ ਦੁਕਾਨਾਂ ਵਿਚ ਉਸੇ ਤਰ੍ਹਾਂ ਪਿਆ, ਪੂਰਨ ਤੌਰ ਤੇ ਨਹੀਂ ਵਿਕ ਰਿਹਾ।
ਬ੍ਰਿੰਦ ਬਨਕ ਇੱਕ ਦਿਨ ਮਿਲ ਆਏ ਸ੍ਰੀ ਗੁਰੂ ਅਰਜਨ
ਬੜਾ ਥੋੜਾ ਵਪਾਰ, ਯਾਨੀ ਕਿ ਸਹਿਜੇ ਸਹਿਜੇ ਵਪਾਰ ਚੱਲਦਾ, ਕੋਈ ਜ਼ਿਆਦਾ ਕੰਮ ਨਹੀਂ ਚੱਲ ਰਿਹਾ ਦੁਕਾਨਾਂ ਦਾ। ਜਿੰਨੇ ਉਹ ਦੁਕਾਨਦਾਰ ਸਨ ਸਾਰੇ ਇਕੱਠੇ ਹੋਏ, ਜਦੋਂ ਕੁਝ ਮਹੀਨੇ ਬੀਤ ਗਏ, ਪਹਿਲਾਂ ਤਾਂ ਵੇਖਦੇ ਰਹੇ, ਜਦੋਂ ਕੁਝ ਮਹੀਨੇ ਬੀਤ ਗਏ ਤੇ ਉਹ ਜਿਤਨੇ ਦੁਕਾਨਦਾਰ ਸਨ ਇੱਕ ਦਿਨ ਇਕੱਠੇ ਹੋ ਕੇ ਜਗਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿਚ ਆਏ।
ਹੱਥ ਜੋੜ ਸਭ ਬਿਨ ਹੈ ਬਖਾਨੀ ਸੁਣੋ ਬਿਰਤੰਤ ਆਪ ਸਭ ਦਾਨੀ।
ਹੱਥ ਜੋੜ ਕੇ ਸਾਰਿਆਂ ਨੇ ਆ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ, ਬੇਨਤੀ ਕਰਕੇ ਕਹਿਣ ਲੱਗੇ, ਹੇ ਸਾਰੇ ਜਗਤ ਦੇ ਜੀਵਾਂ ਨੂੰ ਦਾਨ ਦੇਣ ਵਾਲੇ ਦਾਤਾਰ ਪ੍ਰਭੂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ,
ਬਨਕ ਅਨੇਕ ਬਸੇ ਪੁਰ ਆਈ ਬੈਠੇ ਕਰ ਦੁਕਾਨ ਸਮਝਾਏ।
ਅਸੀਂ ਸਾਰੇ ਆਪ ਜੀ ਦੇ ਚਰਨਾਂ ਵਿਚ ਬੇਨਤੀ ਲੈ ਕੇ ਆਏ ਹਾਂ, ਅਰਦਾਸ ਲੈ ਕੇ ਆਏ ਹਾਂ ਕਿ ਸਤਿਗੁਰੂ ਜੀ ਆਪ ਜੀ ਦੇ ਹੁਕਮ ਅਨੁਸਾਰ ਅਸੀਂ ਸਾਰੇ ਦੁਕਾਨਦਾਰ ਆਪਣੀਆਂ ਦੁਕਾਨਾਂ ਬਣਾ ਕੇ ਆਪ ਜੀ ਦੀ ਇਸ ਪਵਿੱਤਰ ਨਗਰੀ ਵਿਚ ਆ ਵਸੇ ਹਾਂ।
ਸਰਬ ਪੰਥ ਕੋ ਸੋਧਾ ਲੈ ਕੇ ਹਿਤ ਜੀਵ ਕਾ ਇੱਛਾ ਕਹਿ ਕੇ।
ਸਰਬ ਪੰਥ ਦਾ ਸੌਦਾ ਅਸੀਂ ਆਪਣੀਆਂ ਦੁਕਾਨਾਂ ਚ ਲੈ ਕੇ ਰੱਖਿਆ। ਜੋ ਵੱਖੋ ਵੱਖਰੇ ਸੌਦੇ ਦੀਆਂ ਦੁਕਾਨਾਂ ਸਨ, ਕਿਸੇ ਦੀ ਪਰਚੂਨ ਦੀ ਦੁਕਾਨ ਹੈ, ਕੋਈ ਸੁਨਿਆਰੇ ਦੀ ਕਿਰਤ ਕਰਦਾ, ਕੋਈ ਲੁਹਾਰ ਦੀ ਕਿਰਤ ਕਰਦਾ, ਸਭ ਦੀਆਂ ਦੁਕਾਨਾਂ ਸਨ। ਮਹਾਰਾਜ ਜੀ, ਅਸੀਂ ਆਪੋ ਆਪਣਾ ਸੌਦਾ ਲੈ ਕੇ ਸਰਬ ਪ੍ਰਕਾਰ ਦਾ ਦੁਕਾਨਾਂ ਵਿਚ ਬੈਠੇ ਹਾਂ ਆਪਣੀ ਜੀਵਿਕਾ ਵਾਸਤੇ, ਕਿ ਸਾਡੀ ਜਿਹੜੀ ਆ ਉਹ ਉਪ ਜੀਵਿਕਾ ਚੱਲੇ, ਸਾਡਾ ਰੁਜ਼ਗਾਰ ਜਿਹੜਾ ਉਹ ਚੰਗਾ ਚੱਲੇ, ਤੇ ਅਸੀਂ ਆਪਣੇ ਪਰਿਵਾਰਾਂ ਦੀ ਕੁਟੁੰਬ ਦੀ ਪਾਲਣ ਪੋਸ਼ਣ ਕਰ ਸਕੀਏ।
ਸਕਲ ਕੁਟੁੰਬ ਦਾਰ ਹਮ ਐ ਸਭਿਨ ਕੇ ਗੁਜ਼ਾਰੋ ਚੈ।
ਮਹਾਰਾਜ ਜੀ, ਅਸੀਂ ਸਾਰੇ ਕੁਟੁੰਬ ਦਾਰ ਆ, ਪਰਿਵਾਰਾਂ ਵਾਲੇ ਆ, ਬੱਚੇ ਪਰਿਵਾਰ ਸਾਡੇ ਨਾਲ ਇੱਥੇ ਰਹਿੰਦੇ ਨੇ, ਤੇ ਅਸੀਂ ਸਾਰਿਆਂ ਦਾ ਗੁਜ਼ਾਰਾ ਕਰਨਾ ਚਾਹੁੰਦੇ ਹਾਂ ਵੀ ਸਾਡੇ ਸਾਰੇ ਪਰਿਵਾਰਾਂ ਦਾ ਗੁਜ਼ਾਰਾ ਜਿਹੜਾ ਉਹ ਚੰਗੇ ਢੰਗ ਨਾਲ, ਵਧੀਆ ਢੰਗ ਨਾਲ ਚੱਲੇ।
ਜਬ ਤੇ ਖੋਲੀ ਆਨ ਦੁਕਾਨ ਬੈਠੇ ਰਹਿ ਪ੍ਰਤੀਕਨਵਾ।
ਪਾਤਸ਼ਾਹ ਜੀ, ਜਦੋਂ ਦੇ ਅਸੀਂ ਦੁਕਾਨਾਂ ਖੋਲ ਕੇ ਇੱਥੇ ਬੈਠੇ ਆ, ਤੇ ਦੁਕਾਨਾਂ ਵਿਚ ਬੈਠੇ ਅਸੀਂ ਗਾਹਕਾਂ ਦੀ ਉਡੀਕ ਕਰਦੇ ਰਹਿੰਦੇ ਆ। ਹਰ ਵੇਲੇ ਬੈਠੇ ਦੁਕਾਨ ਵਿਚ ਗਾਹਕਾਂ ਦੀ ਉਡੀਕ ਕਰਦੇ ਆ ਵੀ ਗਾਹਕ ਆਉਣਗੇ, ਆ ਕੇ ਸਾਡੇ ਕੋਲੋਂ ਸੌਦਾ ਖਰੀਦਣਗੇ।
ਨਹੀਂ ਖਰੀਦ ਕਰਨ ਕੋ ਆਵੇ ਸੌਦਾ ਅਲਪ ਕਦੋਂ ਇੱਕ ਇੱਕ ਜਾਵੇ।
ਮਹਾਰਾਜ ਜੀ, ਕਈ ਵਾਰ ਸਾਰਾ ਸਾਰਾ ਦਿਨ ਲੰਘ ਜਾਂਦਾ ਤੇ ਇੱਕ ਵੀ ਗਾਹਕ ਨਹੀਂ ਆਉਂਦਾ। ਜੇ ਕੋਈ ਗਾਹਕ ਆਉਂਦਾ ਵੀ ਆ ਤੇ ਬਿਲਕੁਲ ਥੋੜਾ ਸੌਦਾ ਜਿਹੜਾ ਉਹ ਸਾਡੀਆਂ ਦੁਕਾਨਾਂ ਤੋਂ ਵਿਕਦਾ ਹੈ।
ਯਾ ਤੇ ਨੈ ਪਰਿਵਾਰ ਗੁਜ਼ਾਰਾ ਜਿਸ ਤੇ ਸਭ ਕੋ ਬਣੇ ਆਹਾਰਾ।
ਇਸੇ ਢੰਗ ਨਾਲ ਵਪਾਰ ਚੱਲਿਆ ਤੇ ਸਾਡੇ ਪਰਿਵਾਰਾਂ ਦਾ ਇੱਥੇ ਗੁਜ਼ਾਰਾ ਨਹੀਂ ਹੋਣਾ, ਸਾਡੇ ਕੁਟੁੰਬੀਆਂ ਦਾ, ਬੱਚਿਆਂ ਦਾ ਗੁਜ਼ਾਰਾ ਜਿਹੜਾ ਉਹ ਮਹਾਰਾਜ ਜੀ ਇੱਥੇ ਨਹੀਂ ਚੱਲੇਗਾ। ਉਹਨਾਂ ਵਾਸਤੇ ਤਾਂ ਮਹਾਰਾਜ ਜੀ ਰੋਜੀ ਰੋਟੀ ਦੇ ਵੀ ਸਾਨੂੰ ਤਾਂ ਲਾਲੇ ਪੈ ਜਾਣੇ ਨੇ, ਘਰਾਂ ਵਿਚ ਪ੍ਰਸ਼ਾਦਾ ਤੱਕ ਵੀ ਨਾ ਪੱਕੇਗਾ ਜੇ ਵਪਾਰ ਨਾ ਚੱਲਿਆ।
ਪੱਟ ਪੈਰਨ ਕੋ ਖਰਚ ਮਾਨਾ ਵਿਆਹ ਆਦ ਉਤਸਵ ਜੇ ਨਾਨਾ।
ਮਹਾਰਾਜ ਜੀ, ਆਪ ਜੀ ਨੂੰ ਪਤਾ ਹੀ ਹੈ ਵੀ ਘਰਾਂ ਦੇ ਕਿੰਨੇ ਖਰਚੇ ਹੁੰਦੇ ਨੇ, ਸਰੀਰਾਂ ਤੇ ਕੱਪੜੇ ਵਸਤਰਾਂ ਦਾ ਖਰਚਾ ਉਹ ਵੱਖਰਾ, ਫਿਰ ਵਿਆਹ ਸ਼ਾਦੀਆਂ ਹੋਣੀਆਂ, ਬੱਚਿਆਂ ਨੂੰ ਸ਼ਾਦੀਆਂ ਕਰਕੇ ਅੱਗੇ ਤੋਰਨਾ, ਉਹਦੇ ਵਿਚ ਵੀ ਬੜਾ ਖਰਚਾ। ਮਹਾਰਾਜ ਜੀ, ਅਸੀਂ ਉਹ ਸਾਰੇ ਖਰਚੇ ਕਿਵੇਂ ਚਲਾਵਾਂਗੇ ਜੇ ਸਾਡਾ ਇੱਥੇ ਵਪਾਰ ਦੁਕਾਨਾਂ ਵਿਚ ਨਾ ਚੱਲਿਆ।
ਕਰਿਓ ਚਾਹੇ ਹਮ ਬਸ ਕਰ ਜਾਵੇ ਇੱਥੇ ਬੰਜ ਹੋਤ ਨੈ ਅਵੇ।
ਮਹਾਰਾਜ ਜੀ, ਅਸੀਂ ਇੱਥੇ ਵਸ ਕੇ ਜਦੋਂ ਆਏ ਸੀ ਵੀ ਇੱਥੇ ਵਪਾਰ ਬਹੁਤ ਚੱਲੇਗਾ, ਪਰ ਮਹਾਰਾਜ ਜੀ ਉਸ ਮੁਤਾਬਕ ਵਪਾਰ ਚੱਲਿਆ ਨਹੀਂ, ਸਾਡੀਆਂ ਦੁਕਾਨਾਂ ਉਹ ਚੱਲੀਆਂ ਨਹੀਂ।
ਨਹੀਂ ਜੀਵ ਕਾ ਅਪਰ ਵਿਧਾਨ ਬਣੇ ਨਾ ਅਪਰ ਕਾਰਜੇ ਨਾਨਾ।
ਮਹਾਰਾਜ, ਹੁਣ ਅਸੀਂ ਦੁਕਾਨਦਾਰ ਲੋਕ ਆ, ਅਸੀਂ ਤਾਂ ਦੁਕਾਨ ਚਲਾ ਕੇ ਹੀ ਆਪਣਾ ਕੰਮ ਕਰ ਸਕਦੇ, ਖੇਤੀ ਅਸੀਂ ਨਹੀਂ ਕਰ ਸਕਦੇ, ਜ਼ਿਮੀਦਾਰਾ ਸਾਨੂੰ ਨਹੀਂ ਕਰਨਾ ਆਉਂਦਾ, ਹੋਰ ਕੋਈ ਕੰਮ ਜਿਹੜਾ ਸਾਨੂੰ ਦਸਤਗੀਰੀ ਦਾ ਉਹ ਵੀ ਨਹੀਂ ਆਉਂਦਾ, ਸਾਨੂੰ ਤਾਂ ਦੁਕਾਨਾਂ ਹੀ ਚਲਾਣੀਆਂ ਆਉਂਦੀਆਂ। ਤੇ ਮਹਾਰਾਜ, ਦੁਕਾਨ ਤੋਂ ਬਿਨਾਂ ਹੋਰ ਅਸੀਂ ਕੋਈ ਕੰਮ ਕਰ ਨਹੀਂ ਸਕਦੇ ਜਿਹਦੇ ਨਾਲ ਸਾਡਾ ਕੰਮ ਚੱਲ ਸਕੇ।
ਤੁਮੇ ਅੰਤਰ ਜਾਮੀ ਸਭ ਜਾਨੋ ਕਰੇ ਬਸਾਵਨ ਪਾਲਨ ਠਾਨੋ।
ਮਹਾਰਾਜ ਜੀ, ਤੁਸੀਂ ਅੰਤਰ ਜਾਮੀ ਹੋ, ਸਭ ਕੁਝ ਜਾਣਦੇ ਹੋ, ਆਪ ਜੀ ਨੇ ਸਾਨੂੰ ਇੱਥੇ ਵਸਾਇਆ ਤੇ ਕਿਰਪਾ ਕਰੋ ਮਹਾਰਾਜ ਜੀ, ਇੱਥੇ ਵਸਾਇਆ ਤੇ ਹੁਣ ਸਾਨੂੰ ਪਾਲੋ ਵੀ, ਮਹਾਰਾਜ ਸਾਡੀ ਪਾਲਣਾ ਵੀ ਕਰੋ। ਮਹਾਰਾਜ ਗਰੀਬ ਨਵਾਜ, ਅਸੀਂ ਆਪ ਜੀ ਦਾ ਭਰੋਸਾ ਰੱਖ ਕੇ ਇੱਥੇ ਵਸੇ ਹਾਂ।
ਅਪਰ ਨਾ ਕੋ ਮਾਲਕ ਹਮਾਰੋ ਬਸੇ ਆਸਰਾ ਲੈ ਕਰ ਤੁਮਰੋ।
ਮਹਾਰਾਜ ਸੱਚੇ ਪਾਤਸ਼ਾਹ ਜੀ, ਹੋਰ ਤਾਂ ਸਾਡਾ ਕੋਈ ਆਸਰਾ ਵੀ ਨਹੀਂ, ਸਾਡੇ ਮਾਲਕ ਤਾਂ ਮਹਾਰਾਜ ਜੀ ਸਿਰਫ ਤੁਸੀਂ ਹੋ। ਮਹਾਰਾਜ ਤੁਸੀਂ ਸਾਡੇ ਮਾਲਕ ਹੋ, ਔਰ ਤੁਹਾਡਾ ਆਸਰਾ ਲੈ ਕੇ ਮਹਾਰਾਜ ਅਸੀਂ ਇਸ ਨਗਰ ਵਿਚ ਵਸ ਰਹੇ ਹਾਂ।
ਪ੍ਰਿਤ ਪਾਲਕ ਸਭ ਜਬ ਕੋ ਆਓ ਹੁਰੈ ਆਪ ਕੋ ਬਚ ਜਿਮ ਕੋ।
ਮਹਾਰਾਜ ਤੁਸੀਂ ਸਾਰੇ ਜਗਤ ਦੇ ਪ੍ਰਤਪਾਲਕ ਹੋ, ਤੇ ਜਿਹੜਾ ਵੀ ਬਚਨ ਤੁਸੀਂ ਆਪਣੀ ਰਸਨਾ ਤੋਂ ਕਰਦੇ ਹੋ ਉਹ ਫੁਰ ਜਾਂਦਾ ਹੈ, ਉਸੇ ਵੇਲੇ ਤਾਤਕਾਲ ਹੋ ਜਾਂਦਾ, ਜੋ ਕਹਿ ਦਿੰਦੇ ਹੋ ਮਹਾਰਾਜ ਉਹੀ ਕੁਝ ਹੁੰਦਾ ਹੈ।
ਸ਼੍ਰੀ ਅਰਜਨ ਸੁਣ ਕਰ ਸਭ ਬੇਨਤੀ ਬਿਕਸਤ ਪੰਨਿਓ ਤਜੋ ਅਸ ਗਿਣਤੀ।
ਧੰਨ ਗੁਰੂ ਅਰਜਨ ਸਾਹਿਬ ਨੇ ਇਨ੍ਹਾਂ ਦੁਕਾਨਦਾਰਾਂ ਦੀਆਂ ਬੇਨਤੀਆਂ ਸੁਣੀਆਂ, ਸੁਣ ਕੇ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਹੱਸ ਪਏ, ਮੁਸਕਰਾ ਪਏ। ਆਮ ਕਰਕੇ ਬਹੁਤ ਸਾਰੇ ਦੁਕਾਨਦਾਰਾਂ ਦੀ ਭਾਵੇਂ ਦੁਕਾਨ ਚੰਗੀ ਵੀ ਚੱਲਦੀ ਹੋਵੇ ਨਾ, ਤੇ ਫਿਰ ਵੀ ਉਹ ਆ ਕੇ ਇਹੀ ਅਰਦਾਸ ਕਰਾਉਂਦੇ, ਜੀ ਸਾਡੀ ਦੁਕਾਨ ਵਧੀਆ ਚੱਲੇ, ਹੋਰ ਚੱਲੇ। ਤੇ ਜੇ ਕਿਤੇ ਮਾੜਾ ਮੋਟਾ ਕੰਮ ਘੱਟ ਜਾਏ ਤੇ ਉਨ੍ਹਾਂ ਨੂੰ ਫਿਕਰ ਪੈ ਹੀ ਜਾਂਦਾ। ਹੁਣ ਇਹ ਦੁਕਾਨਦਾਰਾਂ ਨੇ ਜਦੋਂ ਆ ਕੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਮੁਸਕਰਾ ਪਏ ਸੁਣ ਕੇ, ਤੇ ਫਿਰ ਮੇਰੇ ਗਰੀਬ ਨਵਾਜ ਸਾਹਿਬ ਜੀ ਇਨ੍ਹਾਂ ਦੀ ਸਮੱਸਿਆ ਦੂਰ ਕਰਨ ਵਾਸਤੇ ਬੋਲੇ, ਕਹਿੰਦੇ ਭਾਈ ਆਹ ਜਿਹੜੀਆਂ ਗਿਣਤੀਆਂ ਮਿਣਤੀਆਂ ਤੁਸੀਂ ਕਰ ਰਹੇ ਹੋ ਨਾ ਮਨਾਂ ਵਿਚ ਵੀ ਕੀ ਹੋਏਗਾ ਕੀ ਬਣੇਗਾ, ਪਾਤਸ਼ਾਹ ਕਹਿੰਦੇ ਗਿਣਤੀਆਂ ਆਪਣੇ ਹਿਰਦੇ ਚੋਂ ਇਹ ਛੱਡ ਦਿਓ।
ਕਰੋ ਆਜ ਤੇ ਐਸੀ ਕਾਰ ਜਿਸ ਤੇ ਵਧੈ ਅਧਿਕ ਵਿਵਹਾਰ।
ਅੱਜ ਤੋਂ ਬਾਅਦ ਤੁਸੀਂ ਇਹ ਕੰਮ ਕਰਨਾ ਸ਼ੁਰੂ ਕਰ ਦਿਓ ਜਿਹੜਾ ਅਸੀਂ ਦੱਸਣ ਲੱਗੇ ਹਾਂ, ਤੇ ਜੇ ਤੁਸੀਂ ਇਹ ਕੰਮ ਕਰਨਾ ਸ਼ੁਰੂ ਕਰ ਦਿਓਗੇ ਤੇ ਤੁਹਾਡਾ ਵਪਾਰ ਬਹੁਤ ਚੱਲੇਗਾ, ਤੁਹਾਡੀਆਂ ਦੁਕਾਨਾਂ ਬਹੁਤ ਚੱਲਣਗੀਆਂ।
ਉੱਠੋ ਭੋਰ ਕਲ ਸੋਚ ਜਨਾਬ ਗੁਰਬਾਨੀ ਤੋਂ ਕੀ ਜੈ ਧਿਆਨ।
ਮਹਾਰਾਜ ਜੀ ਕਹਿੰਦੇ ਪਹਿਲਾਂ ਤਾਂ ਭਾਈ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕਰ ਦਿਓ, ਜੇ ਚਾਹੁੰਦੇ ਹੋ ਨਾ ਵੀ ਸਾਡੀਆਂ ਦੁਕਾਨਾਂ ਵਧੀਆ ਚੱਲਣ, ਵਪਾਰ ਚੰਗਾ ਚੱਲੇ, ਤੇ ਅੰਮ੍ਰਿਤ ਵੇਲੇ ਉੱਠੋ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕਰਕੇ ਗੁਰਬਾਣੀ ਪੜ੍ਹ ਕੇ ਪਰਮੇਸ਼ਰ ਨਾਲ ਆਪਣਾ ਧਿਆਨ ਜੋੜੋ, ਗੁਰਬਾਣੀ ਪੜ੍ਹ ਕੇ ਅਕਾਲ ਪੁਰਖ ਦਾ ਧਿਆਨ ਧਾਰਨ ਕਰੋ।
ਪੁਨ ਸ਼੍ਰੀ ਹਰਿਮੰਦਰ ਮੈਂ ਜਾਵੋ ਜਥਾ ਸ਼ਕ ਤੈ ਭੇਟ ਚੜਾਵੋ।
ਫਿਰ ਆ ਜਾ ਕਰੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਹਰਿਮੰਦਰ ਸਾਹਿਬ ਦੇ ਵਿਚ ਆ ਕੇ ਜਥਾ ਸ਼ਕਤ ਭੇਟਾ, ਪੈਸਾ ਦੋ ਪੈਸੇ ਜੋ ਵੀ ਤੁਸੀਂ ਭੇਟ ਕਰ ਸਕਦੇ ਹੋ, ਭਾਵੇਂ ਫੁੱਲ ਹੀ ਲਿਆ ਕੇ ਭੇਟ ਕਰ ਦਿਓ, ਜਥਾ ਸ਼ਕਤ ਕੋਈ ਭੇਟਾ ਸ੍ਰੀ ਹਰਿਮੰਦਰ ਸਾਹਿਬ ਲਿਆ ਕੇ ਭੇਟ ਕਰਕੇ ਅਰਪਣ ਕਰੋ।
ਹੱਥ ਜੋੜ ਕਰ ਸੀਸ ਨਿਵਾਓ ਪ੍ਰਭੂ ਸਮਾਨ ਸ਼ਰਧਾ ਉਪਜਾਵੋ।
ਹੱਥ ਜੋੜ ਕੇ ਫਿਰ ਮਹਾਰਾਜ ਜੀ ਦੇ ਦਰਬਾਰ ਵਿਚ ਸ੍ਰੀ ਹਰਿਮੰਦਰ ਸਾਹਿਬ ਚ ਸੀਸ ਨਿਵਾਓ, ਔਰ ਪ੍ਰਭੂ ਸਮਾਨ ਜਾਣ ਕੇ ਇਸ ਸਥਾਨ ਨੂੰ ਆਪਣੇ ਹਿਰਦੇ ਵਿਚ ਸ਼ਰਧਾ ਉਪਜਾਵੋ, ਆਪਣੇ ਹਿਰਦੇ ਵਿਚ ਸ਼ਰਧਾ ਧਾਰਨ ਕਰੋ।
ਬੋਰੋ ਆਏ ਬਨਜ ਕੋ ਕੀਜੈ ਦਿਨ ਸਗਰੇ ਮੈਂ ਲਹਾ ਲੀਜੈ।
ਫਿਰ ਦਰਬਾਰ ਸਾਹਿਬ ਚ ਨਮਸਕਾਰ ਕਰਕੇ ਫਿਰ ਆਪਣੀ ਦੁਕਾਨ ਤੇ ਜਾਓ, ਤੇ ਫਿਰ ਦੁਕਾਨਾਂ ਖੋਲ ਕੇ ਗੁਰੂ ਦਾ ਨਾਂ ਲੈ ਕੇ ਫਿਰ ਸਾਰਾ ਦਿਨ ਦੁਕਾਨਾਂ ਚ ਵਣਜ ਕਰੋ, ਵਪਾਰ ਕਰੋ, ਤੇ ਸਾਰਾ ਦਿਨ ਵਪਾਰ ਕਰਕੇ ਜਿੰਨਾ ਲਾਹਾ ਤੁਹਾਨੂੰ ਪ੍ਰਾਪਤ ਹੁੰਦਾ, ਲਾਭ ਪ੍ਰਾਪਤ ਹੁੰਦਾ, ਉਹ ਲਾਭ ਪ੍ਰਾਪਤ ਕਰੋ।
ਪੁਨ ਸੰਧਿਆ ਜਬ ਹੋਵੇ ਆਏ ਤਬ ਉੱਠ ਤਜੋ ਬਨਜ ਸਮਦਾਏ।
ਫਿਰ ਜਦੋਂ ਸੰਧਿਆ ਦਾ ਸਮਾਂ ਹੋਵੇ, ਸ਼ਾਮ ਦਾ ਸਮਾਂ ਹੋਵੇ, ਤੇ ਉਸ ਵੇਲੇ ਫਿਰ ਆਪਣੀਆਂ ਦੁਕਾਨਾਂ ਬੰਦ ਕਰਕੇ ਫਿਰ ਦਰਬਾਰ ਸਾਹਿਬ ਆਉਣਾ। ਸਾਰਿਆਂ ਨੇ ਮਹਾਰਾਜ ਜੀ ਕਹਿੰਦੇ ਦੁਕਾਨਾਂ ਬੰਦ ਕਰਕੇ ਸੰਧਿਆ ਸਮੇਂ ਫਿਰ ਸਤਿਗੁਰਾਂ ਦੇ ਪਾਵਨ ਦਰਬਾਰ ਦੇ ਵਿਚ ਸ੍ਰੀ ਹਰਿਮੰਦਰ ਸਾਹਿਬ ਚੱਲ ਕੇ ਆਉਣਾ।
ਸ੍ਰੀ ਹਰਿਮੰਦਰ ਦਰਸ਼ਨ ਕਰੋ ਬਿਨਤੀ ਪਨੋ ਕਾਮਨਾ ਧਰੋ।
ਆ ਕੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰੋ ਔਰ ਬੇਨਤੀ ਕਰੋ, ਔਰ ਜਿਹੜੀ ਵੀ ਕਾਮਨਾ ਧਾਰਨ ਕਰਕੇ ਬੇਨਤੀ ਕਰੋਗੇ ਤੁਹਾਡੀ ਉਹ ਕਾਮਨਾ ਦਰਬਾਰ ਸਾਹਿਬ ਤੋਂ ਪੂਰਨ ਹੋਵੇਗੀ।
ਸਭ ਪੂਰਨ ਹੋਏ ਤੁਮਰੀ ਜਾਏ ਕਰੋ ਬੰਜ ਬਦਲਾ ਪਾਏ।
ਤੁਹਾਡੀਆਂ ਸਾਰੀਆਂ ਕਾਮਨਾਵਾਂ ਪੂਰਨ ਹੋਣਗੀਆਂ ਔਰ ਤੁਸੀਂ ਜਾ ਕੇ ਇਸ ਤਰ੍ਹਾਂ ਵਪਾਰ ਕਰੋਗੇ, ਸਵੇਰੇ ਵੀ ਆਓ ਜਦੋਂ ਦੁਕਾਨ ਤੇ ਜਾਣਾ, ਸ਼ਾਮ ਨੂੰ ਬੰਦ ਕਰਕੇ ਫਿਰ ਦਰਬਾਰ ਸਾਹਿਬ ਦਰਸ਼ਨ ਕਰੋ, ਤੁਹਾਡਾ ਵਣਜ ਬਹੁਤ ਚੱਲੇਗਾ, ਵਪਾਰ ਬਹੁਤ ਚੱਲੇਗਾ।
ਨਹੀਂ ਟੋਟੋਏ ਕਿਸੂ ਪਦਾਰਥ ਨਿਤ ਪ੍ਰਤ ਪੁਰਵੋ ਆਪਣੇ ਸਵਾਰਥ।
ਤੁਹਾਡੇ ਘਰ ਚ ਕਿਸੇ ਵੀ ਪ੍ਰਕਾਰ ਦੇ ਪਦਾਰਥ ਦੀ ਕੋਈ ਟੋਟਾ ਨਹੀਂ ਰਹੇਗੀ, ਕਮੀ ਨਹੀਂ ਰਹੇਗੀ, ਔਰ ਤੁਹਾਡੇ ਘਰ ਘਾਟ ਸਾਰੇ ਪਦਾਰਥਾਂ ਨਾਲ ਭਰ ਜਾਣਗੇ, ਲਬਾ ਲਬ ਹੋ ਜਾਣਗੇ।
ਧਨ ਕੀ ਗਿਣਤੀ ਹੈ ਕਉ ਕੋਨ ਲਕਸ਼ਮੀ ਬਸੈ ਆਏ ਕਰ ਪਾਉਣ।
ਮਹਾਰਾਜ ਜੀ ਕਹਿੰਦੇ ਕੱਲੀ ਮਾਇਆ ਦੀ ਕੀ ਗਿਣਤੀ ਕਰਦੇ ਹੋ, ਧਨ ਦੀ ਕੀ ਗਿਣਤੀ ਕਰਦੇ ਹੋ, ਜੇ ਇਸ ਤਰ੍ਹਾਂ ਕਰਨ ਲੱਗ ਪੋ ਜਿਵੇਂ ਅਸੀਂ ਦੱਸਿਆ مہاراج جی کہندے لشمی تہاڈے گھر آ کے وس جائے گی، تن دی تاں کی کمی کر ہووے گی، اوتھے لشمی آ کے تہاڈے گھر وس جائے گی۔
شری ہرمندر مہا مہاتم سب کی پورے کامنا آتم،
شری ہرمندر صاحب دیا بڑا بڑا بھاری مہاتم ہے، اتھے سارے دیا کامناواں پورن ہون گیاں۔
شری ہرمندر داسی مایا ایتھاں بس کرے من پایا،
سچکھنڈ شری ہرمندر صاحب دی داسی ہے ساری مایا دنیا وچ جنی چل رہی ہے، اے مایا شری ہرمندر صاحب دی داسی ہے، اور ستگراں دی شرن وچ رہنا چاہندی، اس استھان دی شرن وچ رہنا چاہندی ہے۔
نو ند سد رد جے نانا آئے شرن پر ہیں اس تھانا،
نو ندیاں اٹھارہ سدیاں ردیاں نانا پرکار دیاں اس استھان دی شرن چا کے پیندیاں نے، سچ کھنڈ شری ہرمندر صاحب دی شرن چا کے پیندیاں ہن۔
جو سیوے سکھ لے وے سوئے انت کال آچھی گا توئے،
جڑا سیوے گا سکھ پاونا کر کے، مہاراج جی کہندے انہاں نوں انت کال اچھی گت دی پراپتی ہووے گی۔
کون کمی پرب کے دربار جے تر لوک پتی بسے اودار،
مہاراج جی کہندے پربھو دے اس دربار چ کیڑی کوئی کمی ہو سکدی ہے، جس دربار وچ تنہ لوکاں دے سوامی اکال پرکھ جی دا نواس ہے، اوتھے کیویں کسے پرکار دی کمی ہو سکدی ہے۔
سن کر سب سکھن من مانی کر لگے جم گرو بکھانے،
سارے سکھا نے گرو کا بچن منیا، جویں ستگراں کیا اسی طرح ہی کرن لگے۔
دوئے سمے درسے ہری مندر رکت پان کو جائے نہ اندر،
دوئے سمے سارے سکھ دکاندار مہاراج جی دے دربار چاہندے نے جتھا شکت آ کے پٹاواں پیٹ کردے نے۔
سرب پدارت سب کو ہوئے سرب ریت تے سب سکھ جوئے،
دنہ وچ وارے نیارے ہو گئے، سارے دیاں دکاناں چنگیاں چلن لگ پیاں، سرب پرکار دے پدارت سرب ریتیاں دے سکھ سارے نوں پراپت ہو گئے۔
اب لگ جانی جائے سوچیا کرت صدیب یہ سکھ بتا،
کبھی بھائی سنتوک سنگھ جی جدوں ایک کتھا لکھ رہے نے اس سمے بھی دربار صاحب دی کہندے حالے بھی وہ مریادا چل دی ہے، جنہیں دکاندار نے اج بھی سویرے تے شام دوویں سمے سچ کھنڈ شری ہرمندر صاحب حاضریاں پردے نے، اج بھی جنہیں اتھے بازاراں چ دکاناں نے جڑے پرانے دکاندار نے جنہاں نوں پتا ہے گرو دربار دی مہما دا اس بچن دا، وہ صبح شام دوویں سمے گرو چرناں چ حاضریاں پردے نے، ودیا کار وہار انہاں دے چل رہے نے۔ اے گرو ارجن صاحب پنجویں پاتشاہ جی دے بچن ہوئے ہن، مہاراج گریب نواز پاتشاہ